ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਹਮ ਮਹਿਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੋਂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਬਖਸ਼ਿਸ਼ ਖੁਸ਼ੀ ਪ੍ਰਸੰਨਤਾ ਔਰ ਆਸੀਸ ਲੈਣ ਜੀ ਆਪ ਜੀ ਹਾਜ਼ਰ ਹੋਏ ਹੋ। ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਗੌੜੀ ਰਾਗ ਵਿੱਚ ਜੋ ਪਦਾ ਹੈ ਉਸ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਅੰਮ੍ਰਿਤ ਬਚਨ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ ਰਾਮ ਗੁਸ਼ਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਓ। ਅਗਲੇ ਜੋ ਬਚਨ ਲੜੀ ਆਪਾਂ ਜੋੜਨੀ ਹੈ ਮੇਰੀ ਹਰੋ ਬਿਪਤ ਜਨ ਕਰੋ ਸੋ ਭਾਈ ਚਰਨ ਨਾ ਛਾਡੋ ਸਰੀਰ ਕਲ ਜਾਹੀ। ਸਾਧ ਸੰਗਤ ਆਪਣੇ ਅੰਦਰ ਨੂੰ ਟਿਕਾਣ ਦਾ ਆਪਾਂ ਯਤਨ ਕਰੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਆਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। कल विचार विच आप जी दे समक्ष बेनती कीती सी कि भगत रविदास जी सोने गोसाई प्रभु दे चरणा विच ए अरदास जोदड़ी कर रहे ने कि मेरे कर्मा विच बहुत कुटिलता टेढ़ापन है, मेरा जन्म तथा कथित लोक नीवी जात कहिंदे ने उस परिवार विच है, मेरे अंदर जिन्ना नाल वाह पै रहे है उन्हां दी सोबत ओ दुष्ट बिरतियां अंदर टिकन नहीं देंदियां, ते इको ही सोच है दिन रात के आखिर मेरा बनेगा की ही। फिर कल नाल बेनती कीती के हे मेरे राम, हे गुसाई, मेरे जीवन दे जीवन, मेरी जिंद प्राणा दे सहारे, मेनू कदी भी विसारो ना, क्योंकि रविदास केवल आप जी दा ही दास है। अज बचन ने सिर्फ पहला अखरी अर्थ के मालक मेरी एक मुसीबत कट दियो, एक विपता मेरी सदीव काल ली दूर कर दियो। ओ मुसीबत ओ विपता ए वे के अंदर दा रुखापन चला जाए, अंदर दी बनावट चली जाए, अंदर दी मैल चली जाए। एक बख्शिश कृपालता मेरे ते करो, मेनू सचमुच अंदर दी भावना ते शिखर दा प्रेम बख्श दे। मेरी खरो विपत, विपत दा अर्थ पीड़ा मुसीबत मुश्किल, इनू तुसी कृपा करके खरो कट दे, खत्म कर दे। जन करो सोपाई, एदा अर्थ है सोपाई दा अर्थ श्रेष्ठ भावना, उत्तम प्रीत। कृपा करो ए रुखेपन दी मुसीबत कट दियो, मेरे अंदर नू प्रेमा भगती बख्श दियो, मेरे अंदर नू भावना बख्श दियो। ते सच ए वे मालक, चरण ना छाडो, शरीर कल जाई, मेरे शरीर विचो सत्या खत्म हो जाए, जी सदके जिंद निकल जाए, पर मैं तेरे चरणा नू कदी छड़ांगा नहीं। देखो के जदो बंदा निर आसरा हुंदा है ना, उदो किसे आसरे दी भाल विच चलदा है। दुनियावी तौर ते भी जदो आदमी दा कोई सहारा ना रहे ते फिर ओ चुगिरदे अपना कोई ना कोई सहारा पालदा है, ते फिर जदो किते अपने तो ज्यादा बलशाली ताकत वाला कोई मिल जाए ते उस दा तरला भी मारदा है कि मैं मुसीबत विच पै गया, तू एक काम कर, मेनू इस मुसीबत विच कढ़न वास्ते मेरी कोई ना कोई हेल्प, मेरी मदद जरूर कर। ए देखो सी आम शब्द वर्तने, मेरी हेल्प कर। कई वारी सज्जन फाइनेंशियली तौर ते डिगदे होण ते किसे चंगे वीर भरा नूं कहिंदे ने कि मेरी कुछ ना कुछ मदद कर दे, मैं इस घाटे विचों उभर सकना। कई वारी आदमी मेंटली तौर ते मानसिक पद्धर ते परेशान हुंदा है, उहदे अंदर चिंता हुंदी है, ते ओ यतन करदा है भी रुपया मेरे कोल है, ताकत मेरे कोल है, पर मानसिक पद्धर ते मैं कमजोर हां, मैनू एहो जी कोई मोरल सपोर्ट जां एहो जी सिख्या दायक मदद मिल जाए तां जो मेरा अंदर जिहड़ा ओ स्थिर हो सके। बंदा हेल्प भालदा है, इहदे विचों तुहाडे मनोवैज्ञानिक ने साइकोलॉजिस्ट ने जिन्हां नूं आपां कहिंदे ओह की कर रहे ने कि जिहड़ा बंदा मानसिक पद्धर ते भय विच, रुपया ओहदे कोल है, धन ओहदे कोल है, घर ओहदे कोल है, पर ओहनूं ख्यालां दी सपोर्ट चाहीदी, ओहनूं मदद चाहीदी है चंगे विचारां दी, ओह भी चंगे विचारां नाल बंदे नूं चिंता विचों उभारना चाहुंदा है। मैं सारी बेनती आउणा गुरु ग्रंथ साहिब विच है, हर चीज का उत्तर है गुरु ग्रंथ साहिब विच, ਤੇ ਖਾਸ ਕਰਕੇ ਜੋ ਮਨੋਵਿਗਿਆਨ ਹੈ ਨਾ, ਸੱਚ ਇਹ ਜੋ ਕੁਝ ਬਾਬਾ ਜੀ ਨੇ ਦਿੱਤਾ, ਬਾਹਰ ਦਾ ਮਨੋਵਿਗਿਆਨ ਤਾਂ ਇਹਦੀ ਤੁਲਤਾ ਕਦੀ ਕਰ ਹੀ ਨਹੀਂ ਸਕਦਾ। ਫਿਰ ਬੇਨਤੀ, ਧਨ ਦੇ ਪੱਖੋਂ ਕੋਈ ਕਮਜ਼ੋਰ ਹੋਵੇ ਉਹ ਸਹਾਰਾ ਪਾਲਦਾ ਹੈ, ਸਰੀਰਕ ਪੱਖੋਂ ਕੋਈ ਕਮਜ਼ੋਰ ਹੋ ਜਾਏ ਉਹ ਬਲ ਵਾਲੇ ਦਾ ਸਹਾਰਾ ਮੰਗਦਾ ਹੈ, ਮਾਨਸਿਕ ਪੱਧਰ ਤੇ ਕੋਈ ਕਮਜ਼ੋਰ ਹੋ ਜਾਏ ਉਹ ਚਿੰਤਾ ਤੁਰ ਹੋਇਆ ਬੰਦਾ ਵੀ ਕੋਈ ਸਹਾਰਾ ਭਾਲਦਾ। ਤੇ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਮੈਨੂੰ ਯਾਦ ਆਇਆ ਜਿੱਥੋਂ ਆਰੰਭ ਕਰਨਾ, ਕਹਿੰਦੇ ਨੇ ਜਦੋਂ ਤੇਰਾ ਕੋਈ ਸਹਾਰਾ ਨਾ ਰਹੇ, ਤੂੰ ਕੁਛ ਵੀ ਲੁਕਾ ਨਾ, ਤੂੰ ਹਰ ਤਾਕਤ ਆਪਣੇ ਵਾਹਿਗੁਰੂ ਦੇ ਚਰਨਾਂ ਵਿੱਚ ਖਲੋ ਕੇ ਮੰਗ, ਉਥੋਂ ਮੇਰੀ ਸੰਗਤ ਪੋਚ, ਕਿਉਂਕਿ ਲੜੀ ਅੱਗੇ ਤੁਰਦੀ ਜਾਏਗੀ। ਉਹ ਸ਼ਬਦ ਹੈ ਕਿ ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਪਹਿਲੀਆਂ ਦੋ ਤੁਕਾਂ ਨੇ, ਦੇਖੋ ਇਹਦੇ ਅਰਥ ਕੀ ਨੇ। ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੂਰੀਆ। ਸਭ ਤੋਂ ਪਹਿਲੀ ਗੱਲ, ਬੰਦਾ ਕਿਸੇ ਬਲਸ਼ਾਲੀ ਦਾ ਸਹਾਰਾ ਭਾਲਦਾ ਹੈ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਪੁੱਜ ਬਲ ਬੀਰ, ਪੁੱਜ ਦਾ ਅਰਥ ਪੂਜਾਵਾਂ, ਆ ਬਾਹਾਂ, ਬਲ ਬੀਰ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਲ ਬੜਾ ਸ਼ਕਤੀ ਬੜੀ ਏ, ਬੀਰ ਦਰ ਤੇ ਬਹਾਦਰ। ਕਹਿੰਦੇ ਨੇ ਹੇ ਪਰਮਾਤਮਾ ਵਾਹਿਗੁਰੂ ਪ੍ਰਭੂ ਜੀ, ਹੇ ਦੀਨ ਦਿਆਲ ਜੀ, ਨਾਮ ਉਹਨੂੰ ਕੋਈ ਦੇ ਦਿਓ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਇਹ ਖਿਨ ਵਿੱਚੋਂ ਨਿਕਲ ਕੇ ਨਾਵਾਂ ਦੀ ਦੀਵਾਰ ਨੂੰ ਤੋੜਿਆ ਹੈ। ਆਮ ਤੌਰ ਤੇ ਤੁਸੀਂ ਮੱਧ ਯੁੱਗ ਵਿੱਚ ਜੇ ਕਿਤੇ ਭਗਤਾਂ ਤੋਂ ਬਿਨਾਂ ਧਰਮ ਗ੍ਰੰਥ ਪੜੋਗੇ ਨਾ, ਤੇ ਇੱਥੋਂ ਤੱਕ ਕਿ ਲੋਕਾਂ ਨੇ ਪਰਮਾਤਮਾ ਦੇ ਨਾਮ ਉੱਤੇ ਵੀ ਖੌਮੇ ਬਣਾ ਲਈ ਸੀ। ਇੱਕ ਨੇ ਕਿਹਾ ਕੇਵਲ ਰਾਮ, ਦੂਜਾ ਕਹਿੰਦਾ ਇਹ ਕਾਫਰ ਦੀ ਬੋਲੀ ਹੈ ਕੇਵਲ ਅੱਲਾਹ। ਇੱਕ ਨੇ ਕਿਹਾ ਗੋਪਾਲ, ਦੂਸਰਾ ਕਹਿੰਦਾ ਨਹੀਂ ਇਹ ਝੂਠ ਬੋਲ ਰਿਹਾ, ਉਹ ਤਾਂ ਕੇਵਲ ਰਹੀਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਕਿਰਪਾ ਕੀਤੀ, ਦੇਖੋ ਕਿੱਡੀ ਵੱਡੀ ਵਿਸ਼ਾਲਤਾ। ਇੱਕ ਵਾਰ ਅਰਜ਼ ਕੀਤੀ ਸੀ ਕਿ ਬਾਬਾ ਫਰੀਦ ਸਾਹਿਬ ਪਾਕ ਪੱਟਣ ਦੇ ਵਸਨੀਕ, ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਤੇ ਜਦੋਂ ਇਹ ਉਹਨਾਂ ਦੇ ਪਵਿੱਤਰ ਸ਼ਲੋਕਾਂ ਵਿੱਚ ਇਸ ਸ਼ਲੋਕ ਤੇ ਪਹੁੰਚਨੇ ਆ ਕਿ ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਕਿ ਦੇਖ ਸਵਖਤਾ ਹੋ ਗਿਆ, ਸੁਬਹ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਤੂੰ ਆਪਣੀ ਸਰੀਰਕ ਕਿਰਿਆ ਸੋਧ, ਜਿਵੇਂ ਉਹ ਵਜੂ ਸਾਜਦੇ ਸਨ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਤੇ ਜੇ ਤੂੰ ਨਮਾਜ਼ ਵਿੱਚ ਨਹੀਂ ਜੁੜਨਾ, ਜੋ ਸਿਰ ਸਾਈਂ ਨਾਜ ਨਿਵੇ ਸੋ ਸਿਰ ਕੱਪ ਉਤਾਰ, ਜਿਹੜਾ ਸਿਰ ਮਾਲਕ ਸਾਹਮਣੇ ਨਹੀਂ ਝੁਕਦਾ ਉਸ ਸਿਰ ਨੂੰ ਕੱਟ ਦੇ। ਫਿਰ ਉਹਨਾਂ ਇਹ ਵੀ ਕਿਹਾ ਫਰੀਦਾ, ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਹਿੰਦੇ ਨੇ ਬੇਨਿਮਾਜਿਆ, ਬੇਮਰਿਆਦਾ, ਬੇਤਰਤੀਬਿਆ ਬੰਦਿਆ, ਦੇਖ ਸ਼ਬਦ ਕੁੱਤਿਆ ਵਰਤਿਆ, ਐਸੇ ਕਮਾਲ ਦੇ ਇਹ ਸ਼ਬਦ ਨੇ ਜਿਹੜੇ ਅੰਦਰ ਨੂੰ ਟੁੰਬ ਰਹੇ ਨੇ। ਫਰੀਦਾ ਬੇਨਿਵਾਜਾ ਕੁੱਤਿਆ, ਤੇ ਆਪਣੇ ਆਪ ਨੂੰ ਮੁਖਾਤਬ ਕਰਕੇ ਇਹ ਨਾ ਭਲੀ ਰੀਤ, ਰੀਤਦਾਰ ਤੇ ਮਰਿਆਦਾ, ਇਹ ਜ਼ਿੰਦਗੀ ਦੀ ਮਰਿਆਦਾ ਚੰਗੀ ਨਹੀਂ। ਉਹ ਕਦੀ ਤਾਂ ਉਦਮ ਕਰ ਕਿ ਪੰਜ ਵਕਤ ਦੀ ਨਮਾਜ਼ ਵੇਲੇ ਤੂੰ ਮਸੀਤ ਵਿੱਚ ਨਮਾਜ਼ ਪੜ੍ਹਨ ਲਈ ਹਾਜ਼ਰ ਹੋ। ਹੁਣ ਸਤਿਗੁਰੂ ਦੇ ਸਾਹਮਣੇ ਮਸੀਤ ਸ਼ਬਦ ਆਇਆ, ਅੱਲਾ ਸ਼ਬਦ ਆਇਆ, ਨਮਾਜ਼ ਸ਼ਬਦ ਆਇਆ, ਮੇਰੇ ਗੁਰੂ ਨਾਨਕ ਦਾ ਹਿਰਦਾ ਇੰਨਾ ਵਿਸ਼ਾਲ। ਲੋਕ ਇੱਕ ਦੂਜੇ ਦੇ ਨਾਮ ਤੇ ਲੜ ਰਹੇ ਸਨ, ਭਾਈ ਸਾਹਿਬ ਨੇ ਕਿਹਾ ਰਾਮ ਰਹੀਮ ਕਹਾਂਦੇ, ਇੱਕ ਨਾਮ ਦੇ ਰਾਹ ਭੁਲਾਣੇ, ਇੱਕ ਨੇ ਰਾਮ ਕਿਹਾ, ਦੂਜੇ ਨੇ ਰਹੀਮ ਕਿਹਾ, ਰਾਮ ਤੇ ਰਹੀਮ ਕਹਿ ਕੇ ਇੱਕ ਦੂਜੇ ਦੇ ਖੂਨ। ਕਹਿੰਦੇ ਨਾਮ ਤਾਂ ਇੱਕ ਦਾ, ਤੇ ਮਾਰ ਕਿਉਂ ਰਿਹਾ ਬੰਦਿਆਂ ਨੂੰ, ਇੱਕ ਦਾ ਨਾਮ ਤੂੰ ਲੈ। ਸਤਿਗੁਰੂ ਨੇ ਕਿਹਾ ਕੋਈ ਗੱਲ ਨਹੀਂ, ਇਹ ਅੱਲਾ ਨੂੰ ਪੁਕਾਰ ਰਹੇ ਨੇ, ਇਹਨਾਂ ਦਾ ਅੱਲਾ ਸ਼ਬਦ ਵੀ ਸਵੀਕਾਰ ਹੈ। ਤੇ ਸਤਿਗੁਰੂ ਨੇ ਆਪ ਵੀ ਇਹ ਬਾਣੀ ਵਿੱਚ ਸ਼ਬਦ ਰੱਬ ਜਿਹੜਾ ਹੈ ਇਸਲਾਮਿਕ ਸ਼ਬਦ ਹੈ, ਤੇ ਗੁਰੂ ਨਾਨਕ ਸਾਹਿਬ ਨੇ ਵਰਤਿਆ ਤਿੰਨਿਓ ਲੱਗਾ ਰੱਬ ਸੇਤੀ, ਦੇਖਣਾ ਹੈ ਵਿਚਾਰ। ਬਾਬਾ ਨਾਮਦੇਵ ਜੀ ਨੇ ਸਾਰੇ ਸ਼ਬਦ ਵਰਤੇ, ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਕਹਿ ਅਧਾਰਾ, ਕਰੀਮਾ ਕੁਰਾਨ ਦੇ ਸ਼ਬਦ ਨੇ, ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ, ਉਹ ਸਾਰੇ ਸ਼ਬਦ ਲੈ ਲੈ। ਖੈਰ ਜਿਹੜੀ ਬੇਨਤੀ ਕਰਨ ਲੱਗਾ ਕਿ ਹਜ਼ੂਰ ਨੇ ਸ਼ਬਦ ਵਰਤਿਆ ਕਿ ਪੁੱਜ ਬਲ ਬੀਰ ब्रह्म सुख सागर, हे प्रभु हे परमात्मा तेरियां बाहां विच बड़ी शक्ति है, ते जिन्नी तेरियां बाहां विच ताकत है इन्नी किसे होर दी बाह विच बल जां ताकत नहीं। ओदी ताकत तां इन्नी है, एडी वड्डी बाह है, भुजा है मेरे वाहगुरु दी, कि जेड़े बंदे धन करके पदवी करके धरती नूं छड के ना पैर छड जांदे ने, अपने जमीनी हकीकत नूं छड के अपना पिछोकड़ भुल जांदे ने, ते आसमान तक पहुंचे खोमे दियां डींगा मारदे ने, परमात्मा दा हथ ते इन्ना वड्डा है कि आसमान ते चढ़ियां होयां दे नक विच वी नत्था पा के धरती ते सट लैंदा है, क्योंकि ओहदी बांह बड़ी वड्डी है। सतगुरु ने बाणी च फरमाया कि धरती उपर कोट कड़ केती गई वजाए, जो आसमान ना मावनी तिन नक नत्था पाए, उन्हां नूं वी नत्थ लिया। फिर शब्द वल आया कि आसरा पालने आ असी, देखो इस आसरे दा पता उदो लगदा है जदो खुद बंदा निर आसरा हुंदा है। ठीक है, भावे असी अरदास करने कि तू पतत पावर है, तू कृपा निधान है, सुख करी, पर जदो बंदे दे अंदर जा परिवार विच दुख वापरदा है ना, उदो दी अरदास दे शब्दां दा उचारण ही कुछ होर हो जांदा, क्योंकि उन्हूं दर्द है। महाराज जी ने कहा पुज बल वीर ब्रह्म सुख सागर, बहुत पूजावां बलशाली तेरिया, ब्रह्म दा अर्थ परमात्मा, सुख सागर तू सुखां दा समुंदर है, ते मैं तेरी मदद मंगण वास्ते आया, मैनू तेरी हैल्प चाहीदी। ते जे बंदा हर काम करदिया वाहगुरु जी नूं कह देखा, बंदे दी हैल्प चलो मंगने आ कि मालक जी तुसी विच आप वरते हो, सच एवे कोई भी काम करिए, चाहे बिजनेस करिए, चाहे काम ते सवेर जाइए, गुरु ग्रंथ साहिब जी ने ता कहा जे तू बीमार है ना ते दवाई खान लग्या भी कह दे मालका दवाई ता डॉक्टरां दित्ती है, पर मदद मेनू तेरी चाहीदी है, तेरी मदद नाल गल बननी। सतगुरु बाणी विच कबीर साहिब ने कहा उद्दम अपना पर सफलता जे कृपा वाहगुरु जी दी ता। कबीर कारण बपरा क्या करे, तेरा कला उद्दम की करेगा, जो राम ना करे सहाय, जय जय डाली पग धरू सोई मुर मुर जाए, जे ओ परमात्मा तरस ना करे। हुण टाणी ने रुख ते तू चढ़ रहे, टाणी ऊपर तेरे पैर ने, पर जे परमात्मा रुख नाल टाणी ना जुड़ी रहन दे ते तेरे पैरां दी ताकत की करेगी। पैर ताई ने ना जे टाण दी सपोर्ट है, जे सहारा है। साहब कहिंदे ने देख जे रोग भी लगे बैदा संदा संघ इकट्ठा होया, औखद आए रास विच आप खलोया, तू दी मदद मंग। पुज बल वीर बहादुर परमात्मा तेरिया बाहां च बड़ी ताकत, ते जदो इनू अंदरों महसूस करके करांगे ना अरदास, देखो फिर अर्थ करन दा ही स्वाद वखरा है। हे पुज बील पुज बल वीर ब्रह्म सुख सागर, सुखां दे समुंदर गरत परत गह लेहो अंगुरिया। गरत परत दो शब्द ने, तेरिया बाहां च ताकत कै, तू सुखां दा समुंदर कै, मैं निर आसरा अज टोए विच डिग पिया, मैं खड विच डिग पिया, सच एवे कि लम्मियां बाहां वालिया मैनू अपनी बांह दी उंगल पकड़ा दे जां मैं खड विचों बाहर निकल सका। राम गुसैया जी के जीवना तू जिंदगी देण वाला है। पुज बल वीर ब्रह्म सुख सागर गर्त परत गए लो अंगुरिया। सरवन ना सुरत मेरे ते कन्ना नू सरोत दा पता ही नहीं, की सुनना है की नहीं सुनना कन्ना नू समझ ही कोई नहीं। सरवन ना सुरत नैन सुंदर नाही आरत द्वार रटत पिंगुरिया। आरत दा अर्थ है दुखी, रटता अर्थ है मैं पुकार रहा, ते पिंगुरिया दा अर्थ है पिंगला। मालका मैं अपनिया लत्तां नाल घसीट दा पिंगला बंदा तेरे दर ते आया, उची उची पुकार कर रहा, एक कृपा कर टोए विच डिगे हुए दी मेरी उंगली पकड़ दे, मेनू बचा दे, तू तू ही मेरे ते कृपा कर। पुज बिल वीर ब्रह्म सुख सागर गर्त परत गे लो अंगुरिया। सरवन ना सुरत नैन सुंदर नाही, अखां नू पता कोई नी वेखना की है, कन्ना नू समझ कोई नी सुनना की है। बस बंदा ना अज तकरीबन पूरी दुनिया विच ना किते भी तुसी चले जाओ, अपनी शरीर वाल बॉडी वाल बहुत लोग ख्याल दे रहे, बहुत ध्यान दे रहे ने, अपनी खुराक ते, अपनी वर्जिश ते, अपनी कसरत ते, اپنی سیر تے لوگ پورا زور لا رہے نے تانوں بچان لئی. دیکھو آہار ماڑا چلا جائے مخ راہیں تے شریر خطرناک بیماری وچ گرس جاندا ہے. جے اینوں سیر نہ ملے، اینوں ورزش نہ ملے، کسرت نہ ملے تے تن بیٹھا بیٹھا بھی روگی ہو جائے گا. مہاراج کہنے تو باہر دی فٹنس بارے روز سوچ رہے ہیں، کھانا کیے، پانا کیے، سونا کدوں ہیں، پر کٹو کٹ اندر من دی فٹنس بارے سوچ. جڑے گندے وچار ایدے کو رو جاندے نے ایدے اندر دا کی بنے گا. گربانی نے تن تے من دونوں دی گل کیتی، کر اشنان، سمر پرب اپنا، تے اگے مہاراج کی کہندے من تن پے اروگا دونوں چیزاں. تو اشنان کر تن اروگ ہوے گا، سیر کر تن اروگ ہوے گا. ایک مہاپرکھ بابا اتر سنگھ ہونی تا گل ہی بڑی سونی کہندے سن، مستو آنے والے مہاپرکھ، وہ کہندے نے جدوں تو سیر کرن تو رہے ہیں تے تو سیر کردیا سمرن کیوں نہیں بنا لیندا، تو سیر کردیا پر کرما کر تھوڑا جا اٹھ کے اوپر سورت نو چک کے. کیویں جی؟ کہندے تو ایک پیر چکیا بول واہے تے دوجا پیر چکے تے بول گرو. جننے پیر چکے تو وہگرو وہگرو کہی جا، سچ ایویں تیری سیر کردیاں وہگرو چیتے آوے گا، تیریاں بیماریاں بھی کھنڈن ہو جان. ایک طریقہ تر دے تا آپاں سارے خاں، پر جے اس تال نال اونا پیراں نال چلدیاں آدمی واہگرو جپن لگ پئے، سچ ایویں اودے ترنا بھی پرماتما دی پرکرما بن جائے. گل چھوٹا جا نکتا ہے. حضور سچے پادشاہ کہنے تو اندر بارے سوچ، جے باہر دا آہار ماڑا ملے تے اندر روگ پیدا ہو جاندا ہے، تے جے من نو وچار ماڑے ملن گے تے اندر من روگی ہو جائے گا. ستگرو سچے پادشاہ جی بینتی کر رہے نے کہ اسی ڈگے خان پج بل بیر برہم سکھ ساگر گرد پرت گے لو انگوریا سرون نہ سرت نین سندر ناہی آرت دوار رٹت پنگوریا دینا ناتھ انات کرونا میں ساجن میت پتا میں تریا. میرا تا سہارا ہی کوئی نہیں. دینا ناتھ انات کرونا میں، دینا تے دیا کرن والے، میرا کوئی سجن نہیں رہ گیا جدے تو مدد منگے، منگا میرا متر کوئی نہیں. سچ اے ماں باپ جنم دے سکتے نے، پر جتھے آتما نو تیرے نام دا سہارا ملنے اوتھے ماپے تے میرا شریر بھی جانا نہیں. میرے تے کرپا کر، دینا ناتھ انات کرونا میں ساجن میت پتا میں تریا. میں تریا درتے ماں، ساجن متر پتا تے ماتا تسی کو. چرن کمل ہردے گہ نانک پہ ساگر سنت پار اتریا. سنت دے تتا مکتا ہے، ادا مطلب سنت جن کہندے سنت جنا نے تیرے چرنا نو اپنے ہردے وچ کٹ کے پکڑ لیا. جیڑا سنسار سب نو ڈراندا سی، تیرے سنت جن تیرے چرن ہردے وچ وسا کے پاو ساگر نو تر گئے. ایک ارداس ہے کہ مالک تو کرپا کر، تے نال بچن سی کہ موہے نہ بسارو میں جن تیرا. سچ ایویں جتھے رب وسر جائے نا او ہر چیز نرک بن جاندی ہے. میں بانی چو سر بینتی کرانگا، جتھے او دی یاد آ جائے اوتھے جنگل وی منگل بن جاندے، جتھے او وسر جائے اوتھے راج وی دوزک بن جاندا ہے، جتھے او دی یاد آ جائے اوتھے ککھاں دی کلی وی محل بن جاندی ہے. وسرے نہ، میں جے دوجا پکھ لیا کل سی موہے نہ بسارو، تے اج میں ارج کرنی چاہنا جتھے اندر سائیں وسردا ہے اوتھے حالت کی ہوندی ہے. تن گرو گرنتھ صاحب وچ بچن نے چت آوے تے تاں کی ملدا ہے، وسر جائے تے پھر کی ہوندا ہے. نقطہ بالکل چھوٹا ہے، جے سمجھ پکڑ چ آ جائے نا، چت آ جائے تے ایدو وڈا سکھ نہیں، بسر جائے تے ایدو وڈی موت کوئی نہیں. ستگرو نے بانی چ پہلا چت دا سی ذکر پڑھ لئیے، کہن لگے جس توں آویں چت تس نوں سدا سکھ. چیتے وچ آ جائے، چیتا کی ہے؟ ویسے انت شہ کرن انگریزی وچ میرا خیال ہے کوئی شبد نہیں لبنے. جڑے ادھیاتمک جیون دے شبد نے نا، وہ بھی سانو پورو ول گرو گرنتھ صاحب ول چاتی مارنی پے گی. انت شہر کرن کی ہے؟ جنوں اسی من بدھ چت تے اہنکار کہنے. ہن جڑا من بدھ چت بالکل نیڑے نیڑے نے، من संकल्प विकल्प, संकल्पो विकल्पो व मनो, मन फुरना है, बुद्धि ते मत है नेड़े नेड़े दियां गल्लां, जो पैदा हुंदा है ओदी जो इंस्पेक्शन हुंदी है, जो उनू विचार रहा है, जिवें आ बनाया ना आपां कारीगर बनाण वाले होर सा, नक्शा नवीस होर ने, ते जिन्हां ने आके वेखना है, जिले दे जिहड़े अधिकारी आउणे ने उन्होंने चंगी जांच पड़ताल करनी है, भी जो कुछ है ये ओ कुछ है, जो कुछ नक्शे च सी ये हकीकत है। मन जेड़ा सिर्फ समझाने लई, मन जेड़ा ये ढांचे खड़े करदा है, ते बुद्धि जेड़ी ओ निरीक्षण करदी है भी वाकई जो कुछ मन कर रहा है एदे नाल तरक्की होवेगी कि मर जाएगा अंदर। जे मन होवे मैला ते बुद्धि भी होवे बेईमान, जे बनाण वाला भी बेईमान होवे ते वेखण वाला भी बेईमान होवे, पर अखां उत्ते पट्टी बन के हर चीज स्वीकार कीती जांदी है, ते जे निरीक्षण करन वाला सियाणा होवे, बनाण वाला लतीफ अकल वाला होवे, फिर सच ए वे कि कोई उसारू कम हुंदा है। मन एक ढांचा तैयार करदा, बुद्धि ओदी निरीक्षण करदी है, ओदू बाद फिर बुद्धि दी जदो मत दी स्वीकृता मिलदी है, ओदू बाद फिर वो कर्म बनता है। सतगुरु ने कहा कि देखो मन बुद्ध, ते एक जड़ा शब्द वैसे मेरे प्रकरण नाल संबंधित नहीं सी, चित की है, चित दरअसल ना एक स्टोर है साडे अंदर, स्टोर शब्द में वरते है समझण लई, ओदे विच सारियां पुरानियां यादां पईयां ने, उहनू आपां चित कहिंदे आ, बहुत कुछ ओदे अंदर। लोक तां इत्थों तक कहिंदे ने कि जदों आपां घर दे स्टोर वल झाती मारने आ, स्टोर विच ओ कुछ ही है जिहड़ा कदी खरीदिया सी, खरीदिया होया स्टोर विच रख दिता, वर्तमान बीतिया होया बन गया। ते इसे तरह साडा चेता है, इहदे विच पुरानियां यादां पईयां ने। याद रखो चित पशु कोल नहीं, चित केवल परमात्मा ने बंदे नूं ही दिता है, पशु कोल इन्ना चेता नहीं। पशु दे बच्चे नूं तुसीं 6 महीने वक कर दिओ ते पशु नूं चेता विसर जाएगा, यह मेरा बच्चा है। पर आदमी इंसान इहनूं पुछ के देखो, यह सारे खून दे रिश्तियां नूं चेते करी बैठा है, वह चित जिहड़ा है उस विच सारियां यादां ने। कई बारी लोग जदों पिछा नूं यात्रा शुरू करदे ने चेते कर करके, इत्थों तक वैसे साधना कदी कोई करे ना, है बड़ी खतरनाक, सिखी ने नहीं करनी, वह पिछा नूं तुरदे ने कि चेते करदे आ पिछला साल, उदू पिछला साल, जवानी चेते, बचपन चेते, मां दे सीने दे दुध पींदिया चेते, फिर गर्भ अवस्था चेते। असल विच ए चेता जेड़ा है बंदे नूं कमलियां कर दिंदा है, सदाई कर दिंदा है। महाराज कहिंदे ने जो कुछ वापर गया सिर्फ तू चेते कर, पार ब्रह्म परमेश्वर नूं जिथ विछड़िया है ओनू चेते करके अगा नूं कदम पट, तेरा मिलाप परमात्मा दे नाल होवेगा। चेता असल विच एक स्टोर है जिहदे विच सब कुछ रखे है। महाराज कहिंदे ने उस स्टोर विच हुण दो मन, आपां वैसे अंग्रेजी भी मन दी कॉन्शियस, सब कॉन्शियस माइंड दी चेत ते अचेत दी गल करने आ। असल विच इहनूं गुरु ग्रंथ साहिब ने शब्द वरत्या तल हील, हिरदे दा तल, बिलकुल जिथे शब्द टिकना। असल विच जिहड़ा वाहिगुरु शब्द जपया जांदा है ना, ओह इस करके वे कि अचेत भी चला जाए, उथे चला जाए कि जिथे जपण तो बिना भी इहदा चेता आउंदा रहे। जो भी गल्लां सानूं याद ने, मान लो किसी को तालीम है, तुसी इंजीनियर बैठे हो, डॉक्टर वीर बैठे हो, कदी उस तालीम नू चेते कीता, वो चेते करदिया करदिया इनी अंदर चली गई, हुण थोड़ी जी गल कोई समझ आ जाए इको दम चेता कह दिंदा ए तां फलानी बात है। नाम जप जप के नू इना कु अंदर लै जा कि तेनू जबान नाल बोलने ही ना पै, तेरी जबान बंद कीतिया भी उहदा जिक्र करी जाए, वो तेरे चेते भी चला जाए। बेनती जिहड़ी कर लगा, जिस नूं चेते विच वाहिगुरु आ जाए ओनू सारे सुख ने, जिस नूं चेते विच वाहिगुरु आ जाए ओनू जमा दी पीड़ा नहीं, जिस नूं चेते विच परमात्मा आ जाए ओदी चिंता दी मौत हो जांदी है, जिस नूं परमात्मा चेते आ जाए ओह सारियां थावां ते प्रवान हो जांदा है। जिन्हों परमात्मा चेते आ जाए ओदू वड्डा तनाड़ पुरश कोई नहीं, जिन्हों परमात्मा चेते आ जाए ओदा वड्डा परिवार बन जांदा है, जिन्हों निरंकार चेते आ जाए ओदियां कुल्लां दा उधार हो जांदा है। सिर्फ चेता है। साहिब ने फरमाया कि जिस तू आवे चित तिस नूं सदा सुख, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਏ ਦੁੱਖ, ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ। ਕਾੜਿਆ ਸ਼ਬਦ ਚਿੰਤਾ ਕਾਦੀ ਜਿਹਨੂੰ ਰੱਬ ਚੇਤੇ ਆ ਗਿਆ। ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇਂ ਚਿੱਤ ਸੋ ਵੱਧ ਪਰਵਾਰਿਆ, ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਧਾਰਿਆ। ਸਿਰਫ ਗੱਲ ਤਾਂ ਇੱਕ ਚੇਤੇ ਦੀ, ਜਿੱਥੇ ਉਹਦਾ ਚੇਤਾ ਵਿਸਰ ਜਾਏ। ਦੋਨੋਂ ਪੱਖ ਨੇ ਕਿ ਮੈਨੂੰ ਤੂੰ ਵਿਸਾਰ ਨਾ, ਤੇ ਇਨਸਾਨ ਵੀ ਪਰਮਾਤਮਾ ਨੂੰ ਭੁਲਾਏ ਨਾ। ਜਿੱਥੇ ਰੱਬ ਭੁੱਲ ਜਾਏ, ਗੁਰੂ ਭੁੱਲ ਜਾਏ, ਨਾਮ ਵਿਸਰ ਜਾਏ, ਉਥੇ ਤਰਾਸ ਦੀ ਕੀ ਹੈ? ਉਹ ਥੋੜਾ ਜਿਹਾ ਬਾਣੀ ਚ ਅਸੀਂ ਪ੍ਰਮਾਣ ਲਾਂਗੇ। ਮਹਾਰਾਜ ਜੀ ਨੇ ਜਿਵੇਂ ਆਪਣੇ ਪੰਜਾਬ ਵਿੱਚ ਨਾ, ਜਿੰਨੀ ਦੇਰ ਤੱਕ ਗਾਂ ਮੱਝ ਦੁੱਧ ਦਿੰਦੀ ਸੀ ਨਾ, ਪੁਰਾਣੀ ਉਦਾਹਰਨ ਹੈ, ਉਨੀ ਦੇਰ ਤੱਕ ਤਾਂ ਖੁਰਲੀ ਤੇ ਬੰਨ ਕੇ ਰੱਖਣੀ। ਖੁਰਲੀ ਸ਼ਬਦ ਆਪ ਸਮਝਦੇ ਹੋ ਨਾ, ਤੇ ਇਹ ਸ਼ਬਦ ਸਾਡੇ ਦਿਨ ਬ ਦਿਨ ਭੁੱਲ ਗਏ ਨੇ। ਮਾਤ ਭਾਸ਼ਾ ਜਿਹੜੀ ਹੈ ਠੇਠ ਪੰਜਾਬੀ, ਉਥੇ ਵੀ ਭੁੱਲ ਗਈ, ਤੇ ਇਥੋਂ ਦੀ ਵੋਕੈਬਲਰੀ ਨਿਆਣਿਆਂ ਦੀ ਆਪਣੀ ਨਵੀਂ ਬਣ ਗਈ ਹੈ, ਜਿਹੜੀ ਕਿਸੇ ਲਿਟਰੇਚਰ ਚ ਕਿਸੇ ਕਿਤਾਬ ਚ ਨਹੀਂ ਮਿਲੇਗੀ, ਆਪਣੀ ਹੋਈ ਨਾ ਵਿਚਾਰਿਆਂ ਦੀ। ਕਿਉਂਕਿ ਘਰ ਆਪਾਂ ਬੋਲਣੀ ਨੀ ਪੰਜਾਬੀ, ਆਪਾਂ ਯਤਨ ਕਰਨੇ ਹਾਂ ਵੀ ਉਥੇ ਵੀ ਅੰਗਰੇਜ਼ੀ ਹੀ ਚੱਲੇ। ਮਾਂ ਬੋਲੀ ਭੁੱਲ ਗਈ, ਬਸ ਰੁਲ ਜਾਵਾਂਗੇ। ਮਾਂ ਬੋਲੀ ਭੁੱਲ ਗਈ, ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪਿਆਰ ਕਰਾਂਗੇ, ਪਾਠ ਕਿਵੇਂ ਕਰਾਂਗੇ, ਸ਼ਬਦ ਕਿਵੇਂ ਪੜਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬੇਨਤੀ ਕਰ ਰਹੇ ਆ, ਕਹਿਣ ਲੱਗੇ ਕਿ ਦੇਖੋ ਕਿ ਜਿਵੇਂ ਇੱਕ ਗਾਂ ਮੱਝ ਦੁੱਧ ਦਿੰਦੀ ਏ, ਉਹਨੂੰ ਖੁਰਲੀ ਤੇ ਮਾਲਕ ਦਾਣਾ ਪੱਠਾ ਪਾਉਂਦਾ। ਇੱਕ ਸ਼ਬਦ ਸਾਡਾ ਸੀ ਗਤਾਵਾ ਕਰਦੇ ਸਾਂ, ਪਾ ਕੇ ਖਲ ਉੱਤੇ ਪਾ ਕੇ ਆਟਾ ਭਿਉਂ ਕੇ ਤੂੜੀ, ਤੇ ਉਹਨੂੰ ਤਿੰਨ ਵਾਰੀ ਦਾਣਾ ਪੱਠਾ ਪਾਉਣਾ। ਕਿਉਂ? ਕਹਿਣਾ ਇਹਦੀ ਤਾਂ ਸਿੱਪੀ ਦੁੱਧ ਨਿਕਲਣਾ, ਚਾਰ ਪੰਜ ਚਾਰ ਕਿਲੋ ਦੁੱਧ ਦੇਗੀ, ਘਰ ਦਾ ਕੰਮ ਚੱਲੇਗਾ। ਤੇ ਜਦੋਂ ਉਹ ਗਾਂ ਦੁੱਧ ਦੇਣਾ ਬੰਦ ਕਰਦਾ, ਮਾਲਕ ਉਹੀ ਹੁੰਦਾ, ਉਹ ਕਹਿੰਦਾ ਇਹਨੂੰ ਖੁਰਲੀ ਪਿਛਾ ਦੀ ਦੂਜੀ ਬੰਨੋ। ਦੋ ਖੁਰਲੀਆਂ ਹੁੰਦੀਆਂ ਸਨ, ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਵੱਖਰੀਆਂ, ਤੇ ਜਿਹਨੇ ਦੁੱਧ ਨਹੀਂ ਦੇਣਾ ਉਹਨੂੰ ਪਿਛਾ ਬੰਨੋ। ਉਹਨੂੰ ਕਹਿਣਾ ਵੀ ਜਿਹੜਾ ਕੁਝ ਬਚਿਆ ਰੁੱਖਾਂ ਰੱਖਾਂ ਕੱਖ ਇਹਨੂੰ ਸੱਟੋ, ਜਿਹੜੀਆਂ ਸੱਜਰਾਂ ਨੇ ਉਹਨਾਂ ਦੀ ਖੁਰਾਕ ਵੱਖਰੀ। ਮਹਾਰਾਜ ਕਹਿੰਦੇ ਨੇ ਆਹ ਕੁਝ ਨਾਮ ਦੀ ਹਾਲਤ ਹੀ, ਜੇ ਵਾਹਿਗੁਰੂ ਚੇਤੇ ਆਵੇਗਾ ਤੇ ਸੰਭਾਲ ਇਸ ਤਰ੍ਹਾਂ ਹੋਵੇਗੀ ਜਿਵੇਂ ਦੁੱਧ ਦੇਣ ਵਾਲੀ ਗਾਂ ਤੇ ਮੱਝ ਦੀ ਹੈ, ਤੇ ਜਿੱਦਣ ਵਾਹਿਗੁਰੂ ਚੇਤੇ ਭੁੱਲ ਗਿਆ ਹਾਲਤ ਉਹ ਹੋਵੇਗੀ ਜਿਹੜੀਆਂ ਪਿਛਲੀ ਖੁਰਲੀ ਤੇ ਚਲੀਆਂ ਜਾਂਦੀਆਂ, ਵਹਿ ਚਲੀਆਂ ਗਈਆਂ। ਤੇ ਕਈ ਵਾਰੀ ਪਿੰਡਾਂ ਵਿੱਚ ਹੁਣ ਕੀ ਤੁਸੀਂ ਦੇਖੋ, ਇੰਡੀਆ ਵਿੱਚ ਹਰ ਚੁਰਸਤੇ ਤੇ ਤੁਹਾਨੂੰ 8-10 ਪਸ਼ੂ ਮਿਲਣਗੇ ਮਿਲਣਗੇ, ਕਿਤੇ ਵੀ ਤੁਸੀਂ ਚਲੇ ਜਾਓ। ਉਹ ਜਿਨ੍ਹਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਉਹਨਾਂ ਨੂੰ ਛੋਟੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਸਨ। ਇਹ ਉਦਾਹਰਨ ਹੈ, ਜੇ ਚੇਤੇ ਵਿੱਚੋਂ ਵਾਹਿਗੁਰੂ ਵਿਸਰ ਜਾਏ ਤੇ ਹਾਲਤ ਉਹ ਹੋਵੇਗੀ ਜਿਹੜੀ ਦੁੱਧ ਤੋਂ ਬਿਨਾਂ ਪਸ਼ੂ ਨੂੰ ਛੋਟੇ ਪੈਂਦੇ। ਦੂਜੀ ਗੱਲ, ਖੰਭ ਹੋਣ ਤੇ ਪੰਛੀ ਅਸਮਾਨ ਵਿੱਚ ਉੱਡਦਾ, ਤੇ ਜਿਸ ਦੇ ਪੰਖੀ ਦੋਨੋਂ ਕੱਟ ਲੈ ਜਾਣ ਉਹਦੀ ਉਡਾਰੀ ਮਰ ਜਾਏਗੀ। ਖੰਭ ਨੇ ਤੇ ਪੰਖੀ ਕੋਲ ਉਡਾਰੀ ਹੈ, ਜੇ ਖੰਭ ਨਹੀਂ ਪੰਖੀ ਦੀ ਉਡਾਰੀ ਦੀ ਮੌਤ, ਜੇ ਤੇਰੇ ਕੋਲ ਸਿਮਰਨ ਹੈ ਤੇ ਆਤਮਕ ਮੰਡਲ ਦੀਆਂ ਉਡਾਰੀਆਂ, ਜੇ ਸਿਮਰਨ ਦੇ ਖੰਭ ਕੱਟੇ ਗਏ, ਪੰਖ ਕੱਟੇ ਗਏ, ਫਰ ਕੱਟੇ ਗਏ, ਚੇਤੇ ਰੱਖੀ ਜਿਵੇਂ ਧਰਤੀ ਉੱਤੇ ਪਸ਼ੂ ਡਿੱਗਦਾ ਫਿਰਦਾ, ਨਾਮ ਤੋਂ ਬਿਨਾਂ ਤੂੰ ਵੀ ਧਰਤੀ ਜੋਗੀ ਕੇਵਲ ਰਹਿ ਜਾਏਗਾ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ, ਕਾਮ ਨਹੀਂ ਪਾਣੀ ਨਹੀਂ ਤੇ ਫਸਲ ਨਹੀਂ, ਫਸਲ ਨਹੀਂ ਤੇ ਪੈਸਾ ਨਹੀਂ। ਜਿਵੇਂ ਪਾਣੀ ਤੋਂ ਬਿਨਾਂ ਫਸਲ ਦੀ ਕੋਈ ਕੀਮਤ ਨਾ ਪਈ, ਕਿਸੇ ਕੰਮ ਨਾ ਆਈ, ਸੜ ਗਈ। ਖੰਭਾਂ ਤੋਂ ਬਿਨਾਂ ਪੰਛੀ ਧਰਤੀ ਤੇ ਡਿੱਗਦਾ ਰਿਹਾ, ਦੁੱਧ ਤੋਂ ਬਿਨਾਂ ਗਾਂ ਨੂੰ ਠੋਕਰਾਂ ਪਈਆਂ, ਮੇਰੇ ਮਾਲਕਾ ਤੂੰ ਮੈਨੂੰ ਵਿਸਰੀ ਨਾ, ਕਿਉਂਕਿ ਜੇ ਤੂੰ ਵਿਸਰ ਗਿਆ ਤੇ ਹਾਲਤ ਮੇਰੀ ਵੀ ਇਹੋ ਜਿਹੀ ਹੋ ਜਾਣੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਚਪਜ, ਕਾਮ ਨਹੀਂ। ਕਿਆ ਸੁਲਤਾਨ ਸਲਾਮ ਵਿਖੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਕਿਆ ਸੁਲਤਾਨ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਨਮਸਕਾਰ ਸਜਦਾ ਹੀ ਨਾ ਕਰੇ। ਕਿਆ ਸੁਲਤਾਨ ਸਲਾਮ ਵਿਖੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਕੀ ਵਿਸਰੈ ਮੋਏ ਨਾ ਵਿਸਾਰੋ, ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ। ਮੈਨੂੰ ਵਾਹਿਗੁਰੂ ਜੀ ਭੁੱਲਿਓ ਨਾ। ਜਦੋਂ ਪਰਮਾਤਮਾ ਵਿਸਰਦਾ ਹੈ, ਆਹ ਦੋ ਤਿੰਨ ਪ੍ਰਮਾਣ ਹੋਰ ਲੈ ਲਈਏ। ਹਜ਼ੂਰ ਦੀ ਬਾਣੀ ਵਿੱਚ ਹੈ, ਕਹਿਣ ਲੱਗੇ ਕੋਟ ਬਿਗਨ ਤਿਸ ਲਾਗਤੇ, ਕਿਨੂੰ ਲੱਗਦੇ ਨੇ? ਜਿਸ ਨੂੰ ਵਿਸਰੈ ਨਾਉ, ਜਿਹਨੂੰ ਨਾਮ ਭੁੱਲ ਜਾਂਦਾ ਹੈ। ਕੋਟ ਬਿਗਨ ਤਿਸ ਲਾਗਤੇ, ਜਿਸ ਨੂੰ ਬਿਸਰੇ ਨਾਉ ਇਸ ਤਰ੍ਹਾਂ ਦੁਨੀਆਂ ਚੋ ਖਾਲੀ ਚਲਾ ਜਾਂਦਾ। ਨਾਨਕ ਅੰਤ ਦਿਨ ਬਿਲਪਤੇ ਜਿਉ ਸੁਣੇ ਘਰ ਕਾਉ ਸੁਣੇ ਘਰ ਕਾਂ ਜਿਸ ਘਰ ਚ ਹੁੰਦਾ। ਮੰਨ ਲੋ ਜੇ ਕਾਂ ਥੱਲੇ ਬੀਬੀ ਕਿਸੇ ਨੇ ਮਧਾਣੀ ਪਾਈ ਏ, ਰੋਟੀਆਂ ਪਕਾਉਂਦੀ ਏ, ਕੋਈ ਸਬਜ਼ੀ ਭਾਜੀ ਏ, ਕਾਂ ਵੀ ਕਹਿੰਦਾ ਲਾਉਂਦਾ ਚੰਗਾ ਲੱਗਦਾ, ਬਿਲਪਦਾ ਚੰਗਾ ਲੱਗਦਾ। ਤੇ ਜੇ ਘਰ ਵਿਚ ਹੀ ਕੋਈ ਨਾ ਹੋਵੇ ਤੇ ਬਨੇਰੇ ਉੱਤੇ ਬੈਠਾ ਕਾਂ ਕਾਂ ਕਰੀ ਜਾਏ ਤੇ ਸਾਰਾ ਦਿਨ ਕਾਂ ਕਾਂ ਕਰਕੇ ਵੀ ਉਹਨੂੰ ਰੋਟੀ ਦਾ ਟੁਕੜਾ ਨਹੀਂ ਮਿਲਣਾ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਤੋਂ ਬਿਨਾਂ ਇਸ ਤਰ੍ਹਾਂ ਦੁਨੀਆਂ ਤੋਂ ਜਾਏਗਾ ਜਿਵੇਂ ਸੁਣੇ ਘਰ ਵਿਚੋਂ ਕਾਂ ਵਿਲਕ ਕੇ ਚਲਾ ਜਾਂਦਾ। ਜੇ ਭੁੱਲ ਗਿਆ ਤਾਂ ਕੋਟ ਬਿਗਮ ਤਿਸ ਲਾਗਤੇ, ਜਿਸ ਨੂੰ ਵਿਸਰੇ ਨਾਉ ਨਾਨਕ ਅੰਦਿਨ ਬਿਲਪਤੇ ਜਿਉ ਸੁਣੇ ਘਰ ਕਾਉ ਵਿਸਰੇ ਨਾ। ਇਸ ਤੋਂ ਅਗਲੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੀ। ਮਹਾਰਾਜ ਕਹਿੰਦੇ ਨੇ ਜਦੋਂ ਵਿਸਰਦਾ ਹੈ ਨਾ ਉਦੋਂ ਸਵਰਗ ਵੀ ਨਰਕ ਬਣ ਜਾਂਦੇ ਨੇ। ਹਜ਼ੂਰ ਦਾ ਜੈਤ ਸ੍ਰੀ ਕੀ ਵਾਰ ਵਿਚ ਬਚਨ ਹੈ ਕਿ ਬਸੰਤ ਸਵਰਗ ਲੋਕ ਹੈ। ਸਵਰਗ ਲੋਕ ਵਿਚ ਆਦਮੀ ਰਹਿੰਦਾ ਹੋਵੇ, ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਨੌ ਖੰਡ ਧਰਤੀ ਨੂੰ ਜਿੱਤਿਆ ਹੋਵੇ। ਪਰ ਜੇ ਵਾਹਿਗੁਰੂ ਭੁੱਲ ਜਾਏ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮ ਨੇ। ਸਵਰਗ ਵਿਚ ਰਹਿਤਾ ਵੀ ਇਸ ਤਰ੍ਹਾਂ ਭਟਕ ਜਾਂਦਾ ਹੈ ਮਾਨਸਿਕ ਪੱਧਰ ਤੇ ਜਿਵੇਂ ਮਾਨੋ ਜੰਗਲ ਵਿਚ ਕੋਈ ਭਟਕ ਗਿਆ ਹੋਵੇ। ਸਿਰਫ ਪਹਿਲੀ ਬੇਨਤੀ ਸੀ ਅੱਜ ਦੇ ਪ੍ਰਕਰਨ ਵਿਚ ਕਿ ਵਾਹਿਗੁਰੂ ਵਿਸਰੇ ਨਾ। ਇਹਨੂੰ ਯਾਦ ਕਰਨ ਦਾ ਤਰੀਕਾ ਹੈ ਕਿ ਬਹਿੰਦਿਆਂ ਉੱਠਦਿਆਂ ਚੱਲਦਿਆਂ ਫਿਰਦਿਆਂ ਨਾਮ ਨੂੰ ਰਸਨਾ ਤੋਂ ਕਦੀ ਭੁਲਾਈਏ ਨਾ। ਹੁਣ ਇਹ ਜਿਹੜਾ ਪ੍ਰਕਰਨ ਹੈ ਨਾ ਜਾਂ ਅਧਿਆਤਮਕ ਜੀਵਨ ਹੈ, ਇਹ ਸਾਰਾ ਪ੍ਰੈਕਟੀਕਲ ਹੈ। ਇਹ ਗੱਲਾਂ ਨਾਲ ਤਾਂ ਗੱਲ ਬਣਦੀ ਕੋਈ ਨੀ, ਗੱਲਾਂ ਤੇ ਸ਼ੁਰੂ ਹੁੰਦੀਆਂ ਨੇ ਕਿ ਚਲੋ ਉਤਸ਼ਾਹ ਮਿਲ ਜਾਏ, ਬੰਦਾ ਤੁਰ ਪਵੇ। ਤੇ ਜੇ ਕੱਲੀਆਂ ਗੱਲਾਂ ਕਰੀ ਜਾਏ ਫਿਰ ਗੱਲ ਨੀ ਬਣਨੀ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ। ਕਹਿੰਦੇ ਨੇ ਜੇ ਤੇਰਾ ਮਨ ਨੀ ਚੱਲਦਾ ਤੇ ਆਖਣਾ ਸੁਣਨਾ ਇਸ ਤਰ੍ਹਾਂ ਜਿਵੇਂ ਤੇਰੇ ਕੰਨਾਂ ਕੋਲੋਂ ਹਵਾ ਨਿਕਲ ਗਈ, ਹਵਾ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਜੇ ਪਰਮਾਰਥ ਨੂੰ ਕਮਾਵਾਂਗੇ, ਹੁਣ ਉਹ ਵਿਸਰੇ ਨਾ, ਸਭ ਕੁਝ ਵਿਸਰ ਜਾਏ, ਪਰ ਪਰਮਾਤਮਾ ਦੀ ਯਾਦ ਨਾ ਕਦੀ ਵਿਸਰੇ, ਉਹਦਾ ਸਿਮਰਨ ਕਦੀ ਨਾ ਵਿਸਰੇ। ਹੁਣ ਜੇ ਉਹਨੂੰ ਚੇਤੇ ਕਰਨਾ ਤੇ ਉਹਨੂੰ ਰੋਜ਼ ਪੁਕਾਰਨਾ ਪਏਗਾ, ਜੇਵਾ ਨਾਲ ਰੋਜ਼ ਚੇਤੇ ਕਰਨਾ ਪਏਗਾ। ਘਰ ਬੈਠ ਕੇ ਚੇਤੇ ਕਰੀਏ, ਜੇ ਆਪਾਂ ਗੱਡੀ ਤੇ ਚੱਲ ਰਹੇ ਹਾਂ, ਭਾਈ ਸਾਹਿਬ ਤਾਂ ਬਚਨ ਕਹਿੰਦੇ ਸਨ ਕਿ ਜੇ ਤੇਰੇ ਕੋਲ ਬਹੁਤ ਜ਼ਿਆਦਾ ਫੁਰਸਤ ਨਹੀਂ, ਤੇਰੇ ਕੋਲ ਵਕਤ ਨਹੀਂ, ਤੇ ਤੂੰ ਆਪਣੀ ਜ਼ਿੰਦਗੀ ਦੀਆਂ ਵਿੱਥਾਂ ਭਰਨੀਆਂ ਸ਼ੁਰੂ ਕਰ ਦੇ। ਵਿੱਥ ਭਰ, ਵਿੱਥ ਦਰਦ ਫਾਸਲਾ, ਟਾਈਮ ਦਾ ਫਾਸਲਾ ਵੀ ਹੁੰਦਾ, ਵਿੱਥ ਹੁੰਦੀ ਏ, ਤੇ ਧਰਾਤਲ ਦੀ ਜ਼ਮੀਨ ਦੀ ਵਿੱਥ ਵੀ ਹੁੰਦੀ। ਜਿਵੇਂ ਆਪਾਂ ਘਰੋਂ ਕੰਮ ਤੇ ਜਾ ਰਹੇ ਹਾਂ ਤੇ ਧਰਾਤਲ ਦੇ ਤੌਰ ਤੇ ਜ਼ਮੀਨੀ ਤੌਰ ਤੇ ਜਿਹੜਾ ਫਾਸਲਾ ਹੈ ਕਿ ਮੇਰੇ ਘਰ ਤੋਂ ਮੇਰਾ ਕੰਮ 10 ਮੀਲ ਦੂਰ ਹੈ ਤੇ ਸਮਾਂ ਮੈਨੂੰ ਲੱਗਣਾ ਹੈ 15-20 ਮਿੰਟ, ਅੱਧਾ ਘੰਟਾ ਲੱਗ ਸਕਦਾ। ਇਹਦਾ ਮਤਲਬ ਜਦੋਂ ਕੰਮ ਸ਼ੁਰੂ ਕਰਨਾ, ਘਰੋਂ ਤੁਰਨ ਵਿਚ ਤੇ ਸ਼ੁਰੂ ਕਰਨ ਵਿਚ ਸਮੇਂ ਦਾ ਵੀ ਫਾਸਲਾ ਹੈ। ਅੱਧਾ ਘੰਟਾ ਤੇਰੇ ਕੋਲ ਹੈ, ਘਰੋਂ ਜਾਣਾ ਤੇ ਦਫ਼ਤਰ ਜਾਣ ਤੱਕ ਤੇਰੇ ਕੋਲ ਜ਼ਮੀਨੀ ਵੀ ਫਾਸਲਾ ਹੈ। ਇੱਕ ਕੰਮ ਕਰ ਕਿ ਉਸ ਅੱਧੇ ਘੰਟੇ ਵਿਚ ਪਰਨ ਕਰ ਲੈ, ਮੈਂ ਗੱਡੀ ਦੀ ਸੀਟ ਤੇ ਬੈਠਿਆ ਵੀ ਵਾਹਿਗੁਰੂ ਵਾਹਿਗੁਰੂ ਜਪਣਾ। ਜੇ 10-10 ਮਿੰਟ 5-5 ਮਿੰਟ ਦਾ ਫਾਸਲਾ ਭਰੇਗਾ, ਵਿੱਥਾਂ ਭਰਦਿਆਂ ਭਰਦਿਆਂ ਇੱਕ ਦਿਨ ਤੇਰਾ ਘਰ ਭਰ ਜਾਏ, ਇੱਕ ਹਫਤੇ ਵਿਚ ਕਿੰਨੀ ਬੰਦਗੀ ਹੋ ਜਾਏਗੀ, ਫਿਰ ਅਗਲੀ ਕਿਰਪਾ ਹੋਰ ਹੋ ਜਾਂਦੀ। ਇਹਨੂੰ ਬਿਲਕੁਲ ਮਨਮਤ ਚ ਨਾ ਲਿਓ, ਸਤਿਗੁਰੂ ਤੋਂ ਭੈ ਖਾ ਕੇ ਕਹਾਂਗਾ। ਪ੍ਰੈਕਟੀਕਲ ਹੈ ਕਿ ਜਿਸ ਸੀਟ ਤੇ ਬੈਠ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਦੇ ਹੋ, 15-20 ਦਿਨਾਂ ਬਾਅਦ ਦੇਖਿਓ ਉੱਥੇ ਇੱਕ ਅਜਗੰਮੀ ਜੀ ਖੇਡ ਵਾਪਰੇਗੀ। ਉਸ ਸੀਟ ਤੇ ਜਾਂਦਿਆਂ ਗੱਡੀ ਦੇ ਸਟੇਅਰਿੰਗ ਨੂੰ ਹੱਥ ਪਾਉਂਦਿਆਂ ਆਪਣੇ ਆਪ ਵਾਹਿਗੁਰੂ ਜਪਣਾ ਸ਼ੁਰੂ ਹੋ ਜਾਏ, ਕਿਉਂਕਿ ਸ਼ਬਦ ਆਪਣੀਆਂ ਤਰੰਗਾਂ ਉੱਥੇ ਬਖੇਰ ਦਿੰਦਾ ਹੈ। ਉੱਥੇ ਉਹਨੇ ਕਿਹਾ ਕਿ ਦੇਖ, ਜਿੱਥੇ ਵਿਸਰ ਜਾਏਗਾ ਉੱਥੇ ਨਰਕ ਬਣ ਜਾਏਗਾ, ਜਿੱਥੇ ਯਾਦ ਆਏਗਾ ਉੱਥੇ ਸੱਚ ਇਹ ਵੇ ਕਿ ਦੋਜ਼ਕ ਵੀ ਸ਼ਾਂਤ ਹੋ ਜਾਏਗਾ, ਜਿੱਥੇ ਵਿਸਰ ਜਾਏਗਾ ਉੱਥੇ ਰੋਗ ਜਨਮ ਲੈ ਲੈਣਗੇ, ਜਿੱਥੇ ਯਾਦ ਆ ਜਾਏਗਾ ਉੱਥੇ ਅਰੋਗਤਾ ਆ ਜਾਏਗੀ। ਇੱਕ ਤਾਂ ਉਹਨਾਂ ਕਿਹਾ ਕਿ ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਤੂੰ ਮੈਨੂੰ ਨਾ ਭੁਲਾ ਮੈਂ ਤੈਨੂੰ ਨੀ ਭੁਲਾਂਦਾ। ਇਹ ਵੀ ਇੱਕ ਪਰਮਾਤਮਾ ਦੀ ਦਾਤ ਹੈ, ਜਿੱਥੇ ਵਿਸਰ ਜਾਣਾ ਦੋਨੋਂ ਪੱਖਾਂ ਉੱਥੇ ਬੰਦੇ ਦੀ ਦੂਰੀ ਬਣ ਜਾਂਦੀ। ਇੱਕ ਉਦਾਹਰਨ ਅਸੀਂ ਲੈ ਕੇ ਅਗਲੀ ਵਿਚਾਰ ਸ਼ੁਰੂ ਕਰਾਂਗੇ। ਕੂੰਜ ਆਪਣੇ ਬੱਚੇ ਸੈਂਕੜੇ ਕੋ ਦੂਰ ਛੱਡ ਕੇ ਆਉਂਦੀ, ਹਾਲਾਂਕਿ ਸਰਦੀ ਵਿਚ ਓਹਨੇ ਪ੍ਰਵਾਸ ਕੀਤਾ ਤੇ ਬੱਚੇ ਪਿੱਛੇ ਸਰਦੀ ਵਿਚ ਨੇ, ਪਰਮਾਤਮਾ ਉਹਨਾਂ ਨੂੰ ਸਰਦੀ ਚ ਮਰਨ ਨਹੀਂ ਦਿੰਦਾ। ਕੂੰਜ ਕਿਤੇ ਵੇ, ਕਿਉਂਕਿ ਉਹਨੂੰ ਸਰਦੀਆਂ ਵਿਚ ਓਹਦੀ ਖੁਰਾਕ ਨਹੀਂ ਮਿਲ ਰਹੀ, ਓਹਦਾ ਦਾਣਾ ਨਹੀਂ ਮਿਲ ਰਿਹਾ। ਕੂੰਜ ਸੈਂਕੜੇ ਕੋ ਹਜ਼ਾਰਾਂ ਕੋ ਦੂਰ ਚਲੀ ਗਈ, ਪਰ ਓਹਦਾ ਜਿਹੜਾ ਆਪਣੇ ਬੱਚੇ ਨਾਲ ਸੰਪਰਕ ਏ, ਓਹਦੇ ਕੋਲ ਤਾਂ ਕੰਪਿਊਟਰ ਵੀ ਕੋਈ ਨਹੀਂ, ਓਹਦੇ ਬੱਚਿਆਂ ਦਾ ਸੁਨੇਹਾ ਲਿਆਉਣ ਵਾਲਾ ਵੀ ਕੋਈ ਨਹੀਂ। ਸਿਰਫ ਕੂੰਜ ਦੇ ਵਿਚ ਇੱਕ ਚੇਤਾ, ਇੱਕ ਯਾਦ ਰੱਬ ਨੇ ਰੱਖੀ ਓਹਦੇ ਬੱਚੇ ਦੀ। ਕੂੰਜ ਆਪਣੇ ਬੱਚੇ ਨੂੰ ਚੇਤੇ ਕਰੀ ਜਾਂਦੀ ਏ, ਜਦ ਬੱਚਾ ਮਾਂ ਨੂੰ ਚੇਤੇ ਕਰੀ ਜਾਂਦਾ, ਉਸ ਚੇਤੇ ਦਵੱਲੀ ਚੇਤੇ ਵਿਚ ਕਿਰਪਾ ਇਹ ਵਰਦੀ ਏ ਕਿ ਕੂੰਜ ਦਾਣਾ ਖਾਂਦੀ ਏ ਤੇ ਐਨਰਜੀ ਬੱਚੇ ਨੂੰ ਮਿਲ ਜਾਂਦੀ ਏ। ਚੇਤੇ ਵਿਚ ਹੀ ਏ ਨਾ ਇਹ, ਅਸੀਂ ਰੋਜ਼ ਪੜ੍ਹਨੇ ਆ, ਉਡ ਊਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਚੇਤੇ ਹੀ ਏ। ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ ਤੇ ਬਦਕਿਸਮਤੀ ਨਾਲ ਜਿਸ ਕੂੰਜ ਦੇ ਅੰਦਰੋਂ ਬੱਚੇ ਦਾ ਚੇਤਾ ਵਿਸਰ ਜਾਏ, ਚੇਤਾ ਵਿਸਰਨ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ, ਕਿਉਂਕਿ ਚੇਤਾ ਹੀ ਜ਼ਿੰਦਗੀ ਹੈ। ਉਡੈ ਊਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਚੇਤਾ ਚੁਗੈ ਚਿਤਾਰੇ ਧੀ ਚੁਗੈ, ਚੁਗਦੀ ਏ ਫਿਰ ਚੇਤੇ ਕਰ ਲੈਂਦੀ ਏ, ਚੁਗਦੀ। ਵੇਖੋ ਜਾ ਅਭਿਆਸ ਏ, ਪ੍ਰੈਕਟਿਸ ਏ। ਦਾਣਾ ਪਾਇਆ, ਬੱਚੇ ਨੂੰ ਚੇਤੇ ਕੀਤਾ, ਦਾਣਾ ਗਲੇ ਤੋਂ ਥੱਲੇ ਗਿਆ, ਐਨਰਜੀ ਬੱਚੇ ਕੋਲ ਚਲੀ ਗਈ। ਚੁਗੈ ਚਿਤਾਰੈ ਪੀ ਚੁਗੈ, ਚੁਗ ਚੁਗ ਚੀ ਤਾਰੇ, ਚੁਗਦੀ ਚੁਗਦੀ ਉਹ ਚੇਤੇ ਕਰਦੀ ਏ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ, ਹਾਂ ਤਾਂ ਮੈਂ ਮਾੜਾ ਹੀ, ਮੇਰੀ ਸੰਗਤ ਬੜੀ ਭੈੜਿਆਂ ਦੀ, ਕਰਮ ਮੇਰੇ ਅੱਤ ਦੇ ਮਾੜੇ ਟੇਢੇ, ਜਿਨ੍ਹਾਂ ਘਰ ਜਨਮ ਹੋਇਆ ਉਹਨਾਂ ਨੂੰ ਤਾਂ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਪਰ ਮੇਰੀ ਜ਼ਿੰਦਗੀ ਦੇ ਜੀਵਨਾ, ਮੇਰੇ ਜਿੰਦ ਦਿਆ ਮਹਿਰਮਾ, ਮੇਰੇ ਜਿੰਦ ਦੇ ਵਾਰਸਾ, ਮੇਰੇ ਅੰਦਰ ਦੇ ਸੁਲਤਾਨ, ਇੱਕ ਕਿਰਪਾ ਕਰੀ, ਮੈਂ ਦਾਸ ਤੇ ਰਹੀ ਹਾਂ, ਮੈਨੂੰ ਕਦੀ ਵਿਸਾਰੀ ਨਾ, ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ। ਹੁਣ ਅਗਲੇ ਬਚਨ, ਮੇਰੀ ਹਰੋ ਵਿਪਤ, ਹਰੋ ਦਾ ਅਰਥ ਦੂਰ ਕਰੋ, ਕੱਟ ਦਿਓ, ਉਹਨੂੰ ਖਤਮ ਕਰ ਦਿਓ। ਵਿਪਤ ਦਾ ਅਰਥ ਕੀਤਾ ਮੁਸੀਬਤ। ਮੇਰੀ ਹਰੋ ਵਿਪਤ, ਜਨ ਕਰੋ ਸੋ ਭਾਈ, ਆਪਣੇ ਦਾਸ ਨੂੰ ਨਾ ਸ੍ਰੇਸ਼ਟ ਪ੍ਰੀਤ ਬਖਸ਼ ਦਿਓ, ਪਿਆਰ ਬਖਸ਼ ਦਿਓ। ਮੇਰੇ ਅੰਦਰ ਖਿੰਨ ਖਿੰਨ ਤੇਰੇ ਲਈ ਪਿਆਰ ਪੈਦਾ ਹੋਵੇ। ਹੈ ਤਾਂ ਵੈਸੇ ਇਹ ਤਾਕਤ ਸਾਰਿਆਂ ਵਿੱਚ, ਪਰ ਇਹਦੀ ਯਾਤਰਾ ਉਲਟੇ ਪਾਸੇ ਹੈ। ਕਿਵੇਂ ਜੀ? ਆਓ ਇਸੇ ਹੁਣ ਇਸ ਤੁਕ ਤੇ, ਜਨ ਕਰੋ ਸੋ ਭਾਈ, ਮੈਨੂੰ ਸ੍ਰੇਸ਼ਟ ਪ੍ਰੀਤ ਬਖਸ਼, ਪਿਆਰ ਬਖਸ਼। ਹੁਣ ਇਹ ਐਨਰਜੀ ਤਾਕਤ ਕਿਸ ਬੰਦੇ ਵਿੱਚ ਨੇ? ਪ੍ਰਭਾਤੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਮਾਇਆ ਮੋਹ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸੋ ਖੇਤ ਵਧਾਇਆ। ਇਹ ਸਾਰਿਆਂ ਵਿੱਚ ਤਾਕਤ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਮਾਇਆ ਮੋਹ ਸਗਲ ਜਗ ਛਾਇਆ, ਸਾਰੀ ਦੁਨੀਆਂ ਤੇ ਮਾਇਆ ਨੇ ਆਪਣੇ ਮੋਹ ਕਰਕੇ ਪ੍ਰਭਾਵ ਪਾਇਆ, ਉਹ ਸ਼ਕਤੀ ਤਾਂ ਹੋਈ ਏ। ਕਾਮਨ ਦੇਖ ਕਾਮ ਲੁਭਾਇਆ, ਵਿਸ਼ਈ ਬੰਦਾ ਕਾਮਣੀ ਨੂੰ ਦੇਖ ਕੇ ਲੁਭਾਏ ਮਾਨ ਹੋ ਜਾਂਦਾ, ਉਹਨੂੰ ਭਾਵੇਂ ਲੋਕ ਜਿੰਨਾ ਮਰਜ਼ੀ ਤਰਕਾਰਨ ਨਿੰਦਨ ਕਿ ਇਹ ਬੰਦਾ ਕਰੈਕਟਰ ਦਾ ਚੰਗਾ ਨਹੀਂ, ਪਰ ਦੇਖੋ ਉਹਦੀ ਐਨਰਜੀ ਏ ਨਾ, ਕਿ ਉਹ ਸਭ ਕੁਛ ਸਹਿ ਕੇ ਵੀ ਕਦੀ ਕਿਤੇ ਕਦੀ ਕਿਤੇ ਦਰ ਦਰ ਤੇ ਜ਼ਹਿਰ ਖਾ ਰਿਹਾ ਹੈ। ਕਾਮਨ ਦੇਖ ਕਾਮ ਲੁਭਾਇਆ, ਤੇ ਜਦੋਂ ਬੰਦਾ ਘਰ ਹੁੰਦਾ, ਸੁੱਤ ਕੰਚਨ ਸੋ ਖੇਤ ਵਧਾਇਆ, ਇਧਰ ਘਰ ਵੇਖ ਕੇ ਮੇਰਾ ਪੁੱਤਰ, ਮੇਰਾ ਸੋਨਾ, ਮੇਰੀ ਇਸਤਰੀ, ਮੇਰਾ ਪਰਿਵਾਰ। ਮਹਾਰਾਜ ਕਹਿੰਦੇ ਨੇ ਕੈਸੀ ਖੇਡ, ਜਿਹੜੀ ਤਾਕਤ ਨਾਲ ਤੂੰ ਕਹਿੰਦਾ ਮੇਰਾ ਪੁੱਤਰ, ਸਮਝਿਓ, ਜਿਸ ਤਾਕਤ ਨਾਲ ਕਹਿੰਦਾ ਮੇਰਾ ਘਰ, ਜਿਸ ਪਿਆਰ ਨਾਲ ਲੈ ਕੇ ਗੋਦ ਚ ਕਹਿੰਦਾ ਮੇਰਾ ਲਾਲ, ਕਦੀ ਇਸ ਭਾਵਨਾ ਨਾਲ ਕਹਿ ਦਿਆ ਕਰ ਮੇਰਾ ਪਰਮਾਤਮਾ, ਮੇਰਾ ਵਾਹਿਗੁਰੂ, ਮਾਲਕ ਮੈਨੂੰ ਪ੍ਰੀਤ ਦੇ ਸ੍ਰੇਸ਼ਟ। ਮੇਰੀ ਖਰੋ ਵਿਪਤ, ਆ ਮੋਹ ਵਾਲੀ ਵਿਪਤੀ ਨੂੰ ਕੱਟ ਦੇ। ਜਨ ਕਰੋ ਸੁਭਾਈ, ਸੁੱਤ ਕੰਚਨ ਸੋ ਖੇਤ ਵਧਾਇਆ, ਸਭ ਕੁਛ ਆਪਣਾ, ਸਾਰੀਆਂ ਚੀਜ਼ਾਂ ਮੇਰੀਆਂ, ਇੱਕ ਰਾਮ ਪਰਾਇਆ ਜਿਹੜਾ ਆਪਣਾ ਸੀ ਉਹ ਬਗਾਨਾ ਬਣਾ ਦਿੱਤਾ, ਜਿਹੜੇ ਬਗਾਨੇ ਬੰਨੇ ਨੇ ਉਹ ਆਪਣੇ। ਦੇਖੋ ਪ੍ਰੀਤ ਤੋਂ ਬਿਨਾਂ ਨਾ ਕੁਛ ਵੀ ਨਹੀਂ, ਤੇ ਖਾਸ ਕਰਕੇ ਜਿਹੜੀ ਪਰਮਾਤਮਾ ਦੀ ਪ੍ਰੀਤ ਏ, ਸਾਰੀਆਂ ਪ੍ਰੀਤਾਂ ਤੋਂ ਉੱਚੀ। ਪ੍ਰੀਤ ਬਿਰੀਤ ਗੁਰੀਆ, ਗੁਰੀਆ ਦਾ ਅਰਥ ਵੱਡੀ, ਮੋਹਨ ਲਾਲਣਾ, ਮੇਰੇ ਮਨ ਨੂੰ ਮੋਹਨ ਵਾਲੇ ਲਾਲਣ, ਪ੍ਰਭੂ ਜੀ ਤੇਰੀ ਪ੍ਰੀਤ ਸਭ ਤੋਂ ਉੱਚੀ, ਤੇਰੀ ਪ੍ਰੀਤ ਤੋਂ ਬਾਕੀ ਸਾਰੀਆਂ ਪ੍ਰੀਤਾਂ ਛੋਟੀਆਂ। ਹੁਣ ਉਹ ਜਿਹੜੀ ਪ੍ਰੀਤ ਹੈ, ਬਾਕੀ ਜਿੰਨੇ ਮਰਜ਼ੀ ਗੁਣ ਹੋਣ, ਜੇ ਪਿਆਰ ਨਹੀਂ ਨਾ, ਪ੍ਰੀਤ ਨਹੀਂ, ਉਹ ਹਰ ਗੁਣੀ ਰੁੱਖਾ ਹੈ। ਅੱਜ ਇਹ ਸ਼ਬਦ ਸਾਡੇ ਸਿੱਖਾਂ ਵਿੱਚ, ਖਿਮਾ ਕਰਿਓ, ਨਾਮ ਰਸਕ ਬਹੁਤ ਮਿਲਣਗੇ, ਉਹ ਜ਼ਿਆਦਾਤਰ ਥੱਲੇ ਬੈਠਣ ਵਾਲੇ, ਬੰਦਗੀ ਕਰਨ ਵਾਲੇ, ਜਿਹੜਾ ਆਪਣਾ ਜ਼ਿਆਦੀ ਲਏ ਨੇ ਨਾ, ਉਹ ਸਿਰਫ ਖੁਸ਼ ਗਿਆਨ ਰਹਿ ਗਿਆ। ਤੇ ਇਹ ਖਿਮਾ ਕਰਿਓ, ਗਿਆਨ ਵੀ ਨਹੀਂ ਰਿਹਾ, ਉਸ ਅਗਿਆਨਤਾ ਨੂੰ ਗਿਆਨ ਦੀ ਪਰਿਭਾਸ਼ਾ ਦੇ ਦਿੱਤੀ ਹੈ। ਹੈ ਅਗਿਆਨਤਾ, ਪਰ ਉਹਨੂੰ ਗਿਆਨ ਕਹਿ ਦਿੱਤਾ। ਹਰ ਵੇਲੇ ਤਰਕ ਚ ਜੀਣਾ, ਹਰ ਵੇਲੇ ਕਟਾਸ਼ਕ ਜੀਣਾ, ਹਰ ਵੇਲੇ ਹਰ ਚੀਜ਼ ਨੂੰ ਖੰਡਨ ਕਰੀ ਜਾਣਾ, ਦੇਖੋ ਇਸ ਨਾਲ ਅੰਦਰ ਖੰਡਾਵ ਵਿੱਚ ਆਉਂਦਾ ਹੈ। ਖੰਡਨ ਕਰਨ ਵਾਲੀ ਜਿਹੜੀ ਗੱਲ ਹੈ ਉਹਨੂੰ ਸ਼ਬਦ ਦੀ ਰੋਸ਼ਨੀ ਚ ਦੇਖ। ਪਰ ਜੇ ਮੰਨ ਲਿਆ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਇੱਕ ਆਦਮੀ ਅੱਤ ਦਾ ਸੋਹਣਾ ਹੈ, ਉਹਨੂੰ ਰੱਬ ਨੇ ਜਿਸਮ ਬੜਾ ਸੋਹਣਾ ਦਿੱਤਾ, ਚਿਹਰਾ ਵੇਖਿਆ ਭੁੱਖ ਲੈਂਦੀ ਏ, ਪਰ ਅੰਦਰ ਇੰਨਾ ਖੁਸ਼ਕੀ, ਅੰਦਰ ਇੰਨਾ ਰੁਕਿਆ ਰੁੱਖਾ। ਜਿਹੜੇ ਬੰਦੇ ਨੂੰ ਇੱਕ ਵਾਰੀ ਮਿਲਦਾ ਉਹ ਕਹਿੰਦਾ ਬਾਹਰੋਂ, ਬਸ ਬਾਹਰੋਂ ਬਾਹਰੋਂ ਬੋਤੀ ਏ ਛੇੜਨਾ ਵੀ, ਉਹ ਅੰਦਰ ਉਹਨਰੀ ਅੱਗ ਭਰੀ ਹੋਈ ਹੈ, ਕਿਉਂਕਿ ਅੰਦਰ ਪ੍ਰੀਤ ਨਹੀਂ ਹੈਗੀ, ਪਿਆਰ ਨਹੀਂ, ਅੰਦਰ ਰਸ ਨਹੀਂ। ਹੁਣ ਇੱਕ ਬੰਦਾ ਚਲਾਕ ਬੜਾ, ਬਾਣੀ ਦੇ ਬਚਨ ਨੇ, ਚਲਾਕੀਆਂ ਹਰ ਥਾਂ ਵਰਦਾ, ਉੱਤੋਂ ਪਿਆਰ ਦੀਆਂ ਗੱਲਾਂ ਕਰਦਾ, ਮਨ ਨੀ ਪ੍ਰੀਤ ਮੁੱਖੋਂ ਗੰਢ ਲਾਵਤ, ਚਲਾਕ ਹੈ ਨਾ, ਅੰਦਰ ਪ੍ਰੀਤ ਨਹੀਂ, ਜ਼ਬਾਨ ਤੋਂ ਕਹਿੰਦਾ ਵੀ ਮੈਂ ਬੜਾ ਪਿਆਰਾ। ਮਹਾਰਾਜ ਕਹਿੰਦੇ ਬਚ ਕੇ ਰਹੀਏ ਵੀ ਅੰਦਰੋਂ ਰੁੱਖ ਆ ਹੈ, ਮੈਂ ਤਾਂ ਰੁੱਖੇ ਸ਼ਬਦ ਵਰਤਣਾ, ਬਾਬਾ ਜੀ ਨੇ ਤੇ ਇਸ ਤੋਂ ਅੱਗੇ ਹੋਰ ਵਰਤਿਆ ਹੈ। ਕਹਿੰਦੇ ਇੱਕ ਬੰਦਾ ਗਿਆਨੀ ਹੈ, ਮੁੱਖ ਤੋਂ ਸ਼ਬਦ ਬੋਲਦਾ, ਉਹਦੇ ਕੋਲ ਅੱਖਰ ਬੜੇ ਨੇ, ਵਕੈਬਲਰੀ ਬੜੀ ਏ, ਉਦਾਹਰਨਾਂ ਬੜੀਆਂ ਨੇ, ਪ੍ਰੇਮ ਦੀਆਂ ਗੱਲਾਂ ਬੜੀਆਂ ਨੇ, ਪਰ ਮਹਾਰਾਜ ਕਹਿੰਦੇ ਅੰਦਰ ਰੁੱਖਾ, ਪ੍ਰੇਮ ਹੈ ਨਹੀਂ। ਪ੍ਰੇਮ ਦੀਆਂ ਗੱਲਾਂ ਕਰਕੇ ਤਾਂ ਪ੍ਰੇਮੀ ਨਹੀਂ ਬਣਨਾ, ਨੇ ਲੱਗੇਗਾ ਤੇ ਬਣਾਂਗੇ ਨਾ। ਹੁਣ ਉਹ ਪ੍ਰੇਮ ਦੀ ਗੱਲ ਕਰਦਾ ਪਰ ਪ੍ਰੇਮ ਹੈ ਨਹੀਂ। ਤੇ ਦੂਜਾ ਇੱਕ ਹੋਰ ਏ ਜਿਹਦੇ ਕੋਲ ਰੁਪਈਆ ਬੜਾ, ਪਿਆਰ ਉਹਦੇ ਕੋਲ ਵੀ ਨਹੀਂ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਕਹਿੰਦੇ ਨੇ ਜਿਹੜੇ ਬੰਦੇ ਵਿਦਵਾਨ ਵੀ ਨੇ, ਧਨਵੰਤ ਵੀ ਨੇ, ਉੱਚੀ ਕੁਲ ਵਿੱਚ ਵੀ ਨੇ, ਚਲਾਕ ਵੀ ਨੇ, ਗਿਆਨੀ ਵੀ ਨੇ, ਜੇ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਨਹੀਂ, ਸਤਿਗੁਰੂ ਕਹਿੰਦੇ ਨੇ ਸਾਡੀ ਨਜ਼ਰ ਵਿੱਚ ਚੱਲਦੇ ਫਿਰਦੇ ਮੁਰਦੇ ਨੇ। ਜਨ ਕਰੋ ਸੁਭਾਈ ਮੈਨੂੰ ਸ੍ਰੇਸ਼ਟ ਪ੍ਰੀਤ ਦੇ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ। ਪਰ ਨਹੀਂ, ਉਹ ਰੁੱਖਾ ਕੀ, ਉਹ ਤਾਂ ਮੁਰਦਾ ਹੈ। ਭਗਤ ਰਵਿਦਾਸ ਸਾਹਿਬ ਦੇ ਅੱਜ ਦੋ ਸ਼ਬਦ ਚੁਣੇ ਨੇ ਹੋਰ ਇਸ ਸ਼ਬਦ ਦੀ ਵਿਆਖਿਆ ਲਈ। ਦੇਖੋ ਪ੍ਰੀਤ ਦੀ ਕੋਈ ਸੀਮਾ ਨਹੀਂ ਹੁੰਦੀ, ਪਿਆਰ ਦੀ ਕੋਈ ਲਿਮਿਟ ਨਹੀਂ। ਕਾਮ ਰਸ ਤੇ ਰਾਮ ਰਸ ਸ਼ਬਦ ਨੇੜੇ ਨੇੜੇ ਦੀ ਨੇ, ਦੁਨੀਆਂ ਵਾਲੇ ਪੰਦੇ ਪਾਸਾ ਤੁਰ ਪਏ ਤੇ ਕਾਮ ਰਸ ਕਹਿ, ਜੇ ਰੱਬ ਨੂੰ ਮੁਹੱਬਤ ਕਰਨ ਲੱਗ ਪਏ ਤੇ ਇਹ ਰਾਮ ਰਸ ਕਹਿ। ਸੁਰਤ ਨੀਵੀਂ ਹੋ ਜਾਏ ਤੇ ਕਾਮ ਰਸ ਕਹਿ, ਸੁਰਤ ਉੱਚੀ ਉੱਠ ਜਾਏ ਤੇ ਇਹ ਨਾਮ ਰਸ ਕਹਿ। ਭਗਤ ਸਾਹਿਬ ਨੇ ਇੱਕ ਸ਼ਬਦ ਕਿਹਾ, ਸੋਹਣੇ ਪ੍ਰਭੂ ਦੇਖ ਮੈਂ ਤੈਨੂੰ ਕਿਵੇਂ ਪਿਆਰ ਕਰਾਂਗਾ, ਇਹ ਭਾਵ ਨੇ ਨਾ। ਕਹਿੰਦੇ ਨੇ ਮੈਨੂੰ ਇੱਕ ਕਿਰਪਾ ਕਰੀ, ਇਹਦਾ ਮਤਲਬ ਸ਼ਬਦ ਭਗਤ ਜੀ ਨੂੰ ਉਦੋਂ ਕਿਹਾ ਜਦੋਂ ਪ੍ਰੀਤ ਦੇ ਸ਼ਿਖਰ ਤੇ ਪਹੁੰਚੇ, ਉਦੋਂ ਬਾਅਦ ਥੱਲੇ ਹੁੰਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਮੈਂ ਤੈਨੂੰ ਇਸ ਤਰ੍ਹਾਂ ਪਿਆਰ ਕਰਾਂਗਾ ਕਿ ਮੈਂ ਆਪਣੇ ਚਿੱਤ ਵਿੱਚ ਨਾ ਰੋਜ਼ ਤੈਨੂੰ ਚੇਤੇ ਕਰਾਂਗਾ, ਚਿੱਤ ਵਿੱਚ ਵੀ ਤੈਨੂੰ, ਤੇ ਜਦੋਂ ਅੱਖਾਂ ਖੋਲ ਕੇ ਦੇਖਾਂਗਾ ਤੇ ਅੱਖਾਂ ਨਾਲ ਵੀ ਤੈਨੂੰ, ਤੇ ਜਦੋਂ ਕਿਤੇ ਕੰਨ ਸੁਣ ਕੇ ਆਪਣੇ ਕੰਨਾਂ ਵਿੱਚ ਤੇਰੇ ਨਾਮ ਰਸ ਦੇ ਜਿਹੜਾ ਬਖਸ਼ਿਸ਼ ਹੈ ਇਹਨਾਂ ਕੰਨਾਂ ਦੇ ਕਟੋਰਿਆਂ ਵਿੱਚ ਪਾ ਲਾਂਗਾ, ਆਪਣੇ ਮਨ ਨੂੰ ਭਵਰਾ ਬਣਾਵਾਂਗਾ, ਤੇਰੇ ਚਰਨਾਂ ਦੀ ਮਕਰੰਦ ਰੋਜ਼ ਰੋਜ਼ ਚੂਸਾਂਗਾ, ਇੱਕ ਕਿਰਪਾ ਕਰੀ ਵਾਹਿਗੁਰੂ ਮੈਂ ਇੰਨਾ ਪਿਆਰ ਕਰਾਂ ਮੇਰੇ ਪਿਆਰ ਵਿੱਚ ਕਿਤੇ ਘਾਟ ਨਾ ਆ ਜਾਏ, ਕਿਉਂਕਿ ਮੈਂ ਤਾਂ ਆਪਣੀ ਜਿੰਦ ਦੇ ਵੱਟੇ ਪ੍ਰੀਤ ਖਰੀਦੀ ਹੈ। ਮੇਰੀ ਹਰੋ ਵਿਪਤ ਉਹ ਕਿਵੇਂ ਕਰੋ, ਜਨ ਕਰੋ ਸੁਭਾਈ ਕਿਵੇਂ ਕਰੋ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੂ, ਚਿੱਤ ਕਰਕੇ ਤੇਰਾ ਸਿਮਰਨ ਕਰਾਂ, ਅੱਖਾਂ ਨਾਲ ਤੇਰੇ ਦੀਦਾਰ ਕਰਾਂ, ਕੰਨਾਂ ਵਿੱਚ ਤੇਰੀ ਬਾਣੀ ਪੈ ਜਾਏ ਤੇ ਮੇਰਾ ਮਨ ਜਿਹੜਾ ਇਹ ਭਵਰਾ ਬਣੇ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੂ, ਮਨਸੋ ਮਦਕੁਰ ਕਰੂੰ, ਮੇਰੇ ਮਾਲਕ ਮੇਰਾ ਮਨ ਭਵਰਾ ਬਣ ਜਾਵੇ, ਮੇਰਾ ਮਨ ਤੇਰੇ ਚਰਨਾਂ ਦੀ ਮਕਰੰਦ ਨੂੰ ਚੂਸੇ, ਮਨਸੋ ਮਦਕਰ ਕਰੂੰ ਚਰਨ ਹਿਰਦੈ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਖੂ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਮਾਲਕਾ, ਜਿੰਦ ਬਦਲੇ ਮਿਲੀਏ, ਕਿਰਪਾ ਕਰੀਏ ਪਿਆਰ ਕਿਤੇ ਘੱਟ ਨਾ ਜਾਏ। ਹੁੰਦਾ ਇਸ ਤਰ੍ਹਾਂ ਹੈ ਨਾ, ਇਹ ਵੀ ਇੱਕ ਅਵਸਥਾ ਹੈ। ਕਈ ਵਾਰੀ ਇੰਨਾ ਚਾਹ ਬਣਦਾ ਬੰਦਾ ਦਿਨ ਰਾਤ ਗੁਰੂ ਗੁਰੂ ਜਪਦਾ ਹੈ, ਸਿਮਰਨ ਕਰਦਾ ਹੈ, ਦੂਜੇ ਦੀ ਗੱਲ ਨਹੀਂ ਸੁਣਦਾ, ਸਿਰਫ ਬਾਣੀ ਵੱਲ ਧਿਆਨ ਦਿੰਦਾ। ਕਈ ਵਾਰੀ ਖੜੋਤ ਆਉਂਦੀ ਹੈ, ਉਹ ਵੀ ਬੰਦਾ ਜਿਹੜਾ ਨਿਤਨੇਮ ਕਰਨ ਤੋਂ ਵੀ ਦੌੜ ਜਾਂਦਾ। ਮਾਲਕ ਕਹਿੰਦੇ ਨੇ ਪ੍ਰੀਤ ਘਟੇ ਨਾ, ਤੇ ਇਸ ਪ੍ਰੀਤ ਨੂੰ ਜਿਹੜੀ ਇਹ ਮੁਹੱਬਤ ਹੈ, ਇਹ ਸਰੀਰ ਤੱਕ ਸੀਮਤ ਨਹੀਂ। ਆ ਸੰਸਾਰ ਦੀ ਪ੍ਰੀਤ ਮੈਂ ਉਸ ਦਿਨ ਬੇਨਤੀ ਕੀਤੀ, ਇਸ ਪ੍ਰੀਤ ਨੇ ਰੋਣੀ ਨੂੰ ਜਨਮ ਦੇਣਾ ਹੈ, ਪਰ ਪਰਮਾਤਮਾ ਦੀ ਪ੍ਰੀਤ ਨੇ ਵਸਲ ਨੂੰ ਜਨਮ ਦੇਣਾ ਹੈ। ਫਿਰ ਥੋੜੇ ਜਿਹੇ ਸ਼ਬਦ ਮੈਂ ਦੁਹਰਾਉਣ ਲੱਗਾ ਅੱਜ ਕਿ ਦੁਨੀਆਂ ਦਾ ਪਿਆਰ ਮਿਲਾਪ ਤੋਂ ਸ਼ੁਰੂ ਹੁੰਦਾ ਤੇ ਇਹਦਾ ਅੰਤ ਵਿਛੋੜੇ ਤੇ ਹੁੰਦਾ, ਤੇ ਪਰਮਾਤਮਾ ਦੀ ਮੁਹੱਬਤ ਵਿਛੋੜੇ ਤੋਂ ਸ਼ੁਰੂ ਹੁੰਦੀ ਹੈ ਤੇ ਇਹਦਾ ਅੰਤ ਮਿਲਾਪ ਤੇ ਹੁੰਦਾ। ਬੱਚਾ ਜਨਮ ਲੈਂਦਾ, ਪਹਿਲਾਂ ਨਹੀਂ ਸੀ, ਆਪਾਂ ਨੂੰ ਵਿਛੋੜਾ ਤੇ ਨਹੀਂ ਪਿਆ ਨਾ। ਮੰਨ ਲਓ ਘਰ ਬੇਟੀ ਨਹੀਂ, ਬੇਟਾ ਨਹੀਂ, ਬੱਚੇ ਨਹੀਂ, ਕੋਈ ਪਤਾ ਨਹੀਂ ਉਹਦੀ ਸ਼ਕਲ ਕਹਿਦੀ, ਉਹਦਾ ਰੂਪ ਕੈਸਾ, ਕੋਈ ਅਹਿਸਾਸ ਨਹੀਂ। ਪਰ ਜਦੋਂ ਜਨਮ ਲੈਂਦਾ, ਮਿਲਾਪ ਹੋਇਆ, ਉਸ ਮਿਲਾਪ ਵਿੱਚੋਂ ਪ੍ਰੀਤ ਜਨਮ ਲੈਂਦੀ, ਉਹ ਪਿਆਰ ਵਧਦਾ ਵਧਦਾ, ਅਖੀਰ ਤੇ ਬੰਦਾ ਖੁਸ਼। ਪਰ ਜਿਸ ਦਿਨ ਮੌਤ ਹੁੰਦੀ ਏ, ਸੱਚ ਇਹ ਵੇ, ਉਹ ਮਿਲਾਪ ਵਿਛੋੜੇ ਵਿੱਚ ਤਬਦੀਲ ਹੋਵੇਗਾ, ਉਹ ਪ੍ਰੀਤ ਰੋਣੇ ਵੀ ਤਬਦੀਲ ਹੋਵੇਗੀ। ਪਰਮਾਤਮਾ ਤਾਂ ਦੇਖੀ ਨਹੀਂ, ਉਹਦੇ ਵਿਛੋੜੇ ਤੋਂ ਕਸਕ ਸ਼ੁਰੂ ਹੁੰਦੀ ਏ, ਤੇ ਜਦੋਂ ਪਿਆਰ ਕੋਈ ਕਰਦਾ ਸਰੀਰ ਚਲਾ ਜਾਂਦਾ, ਅਖੀਰ ਪਿਆਰ ਵਾਲਾ ਸਾਈ ਵਿੱਚ ਮਿਲ ਜਾਂਦਾ ਹੈ, ਅਭੇਦ ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ, ਮਾਲਕ ਮੈਨੂੰ ਉਹ ਪ੍ਰੀਤ ਬਖਸ਼ ਜਿਹੜੀ ਟੁੱਟੇ ਨਾ। ਇੱਥੇ ਇੱਕ ਦਾਸ ਬੇਨਤੀ ਕਰਦਾ, ਮਨਸੂਰ ਦਾ ਜ਼ਿਕਰ ਕਈ ਵਾਰੀ ਆਪਾਂ ਕਰਨੇ ਹਾਂ, ਤੇ ਜਿਹੜੇ ਸੂਫੀ ਦਰਵੇਸ਼ ਨੇ ਨਾ, ਉਹਨਾਂ ਦਾ ਜੀਵਨੀਆਂ ਪੜਨ ਵਾਲੀਆਂ ਨੇ, ਤੇ ਇਹ ਜ਼ਰੂਰ ਅਰਜ਼ ਕਰਾਂਗਾ ਕਿ ਕਿਸੇ ਵੀ ਧਰਮ ਦਾ ਕੋਈ ਬੰਦਾ ਜਿਹੜਾ ਸੱਚ ਦੇ ਮਾਰਗ ਤੇ ਚੱਲ ਕੇ ਕਿਤੇ ਪਹੁੰਚਿਆ ਨਾ, ਉਹਦੀ ਜ਼ਿੰਦਗੀ ਨੂੰ ਪੜ੍ਹੀਏ ਜ਼ਰੂਰ, ਉਹਨੂੰ ਜ਼ਰੂਰ ਵਿਚਾਰੀਏ, ਕਿਉਂਕਿ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਵਿਚਾਰ ਕੇ ਹੀ ਆਦਮੀ ਅੱਗੇ ਤੁਰਦਾ ਹੈ। ਮਨਸੂਰ, ਉਹਨੂੰ ਫਤਵਾ ਲਾ ਦਿੱਤਾ ਗਿਆ ਵੀ ਇਹਨੂੰ ਸੂਲੀ ਚਾੜਨਾ ਹੈ, ਤੇ ਇੱਕ ਵਾਰੀ ਦਰਵੇਸ਼ਾਂ ਦੀ ਮਹਿਫਲ ਬੈਠਾ ਹੈ ਮਨਸੂਰ, ਤੇ ਇੱਕ ਨੇ ਕਹਿ ਦਿੱਤਾ ਸੀ ਕਿ ਜਿਹੜੇ ਤੇਰੀ ਜ਼ਿੰਦਗੀ ਦੀਆਂ ਝਲਕਾਂ ਨੇ, ਤੇਰੇ ਜੀਵਨ ਦੇ ਲੱਛਣ ਨੇ ਚੇਤੇ ਰੱਖੀ, ਇੱਕ ਦਿਨ ਤੂੰ ਲੱਕੜ ਨੂੰ ਲਾਲ ਜ਼ਰੂਰ ਕਰੇਗਾ। ਉਹਨਾਂ ਨਾਲਦਿਆਂ ਪੁੱਛਿਆ, ਬਾਬਾ ਇਹ ਕੀ ਕਹਿ ਦਿੱਤਾ ਮਨਸੂਰ ਲਈ ਵੀ ਇੱਕ ਦਿਨ ਲੱਕੜ ਨੂੰ ਲਾਲ ਜ਼ਰੂਰ ਕਰੇਗਾ? ਉਹਨੇ ਕਿਹਾ, ਜਿਹੜੇ ਇਹਦੇ ਲੱਛਣ ਨੇ, ਸੱਚ ਇਹ ਵੇ ਕਿ ਸੱਚ ਬੋਲਦਾ ਰਹੇ, ਇੱਕ ਦਿਨ ਸੂਲੀ ਜ਼ਰੂਰ ਚੜੇਗਾ। ਸੱਚਮੁੱਚ ਉਹਨੂੰ ਸੂਲੀ ਚਾੜਿਆ ਗਿਆ, ਉਸ ਢੰਗ ਨਾਲ ਉਹਨੂੰ ਕਤਲ ਕੀਤਾ ਗਿਆ ਕਿ ਬੰਦਾ ਹੈਰਾਨ ਹੋ ਜਾਂਦਾ। ਵੈਸੇ ਸਿੱਖੀ ਵਿੱਚ ਤਾਂ ਸਾਰੀਆਂ ਦਾਸਤਾਨਾਂ ਸਾਨੂੰ ਮਿਲਦੀਆਂ ਨੇ, ਉਹਦੇ ਹੱਥ ਕੱਟ ਦਿੱਤੇ ਗਏ ਤੇ ਉਹਨੇ ਹੱਥਾਂ ਨਾਲ, ਟੁੰਡੇ ਹੱਥਾਂ ਬਾਹਾਂ ਨਾਲ ਮੂੰਹ ਉੱਤੇ ਮਾਰਿਆ ਖੂਨ ਦਾ ਛੱਟਾ, ਸਾਰੀਆਂ ਅੱਖਾਂ ਮੱਥਾ ਖੂਨ ਨਾਲ ਭਿੱਜ ਗਿਆ। ਲੋਕਾਂ ਕਿਹਾ, ਇਹ ਕੀ? ਕਹਿੰਦਾ, ਸ਼ਰਾ ਦੀ ਨਮਾਜ਼ ਪਾਣੀ ਨਾਲ ਵੁਜੂ ਕਰਕੇ ਪੜੀ ਜਾਂਦੀ ਏ, ਤੇ ਇਸ਼ਕ ਦੀ ਨਮਾਜ਼ ਪੜਨ ਵਾਸਤੇ ਖੂਨ ਨਾਲ ਵੁਜੂ ਕਰਨਾ ਪੈਂਦਾ ਹੈ। ਅੱਜ ਮੈਂ ਇਸ਼ਕ ਦੀ ਨਮਾਜ਼ ਪੜਨ ਲੱਗਾ, ਪਰ ਇਹ ਘਟਨਾ ਵਾਪਰਨ ਤੋਂ ਪਹਿਲਾਂ ਆਪਣਾ ਸਬਜੈਕਟ ਹੈ ਪ੍ਰੀਤ, ਕਿ ਜਨ ਕਰੋ ਸੁਭਾਈ ਮੈਨੂੰ ਸ੍ਰੇਸ਼ਟ ਪ੍ਰੀਤ ਬਖਸ਼। ਉਹਦੇ ਕੋਲ ਇੱਕ ਆਦਮੀ ਆਇਆ ਸੀ, ਵਿਦਵਾਨ ਬੰਦਾ, ਤੇ ਜਿਸ ਦਿਨ ਉਹਨੇ ਸੂਲੀ ਚੜਨਾ, ਉਸ ਸ਼ਾਮ ਨੂੰ, ਇੱਕ ਸ਼ਾਮ ਪਹਿਲਾਂ, ਉਸ ਵਿਦਵਾਨ ਨੇ ਕਿਸੇ ਢੰਗ ਤਰੀਕੇ ਨਾਲ ਮਨਸੂਰ ਤੱਕ ਆਪਣੀ ਪਹੁੰਚ ਬਣਾ ਲਈ। ਇੱਕ ਸ਼ਾਮ ਪਹਿਲਾਂ ਉਹਦੇ ਕੋਲ ਜਾ ਕੇ ਕਹਿਣ ਲੱਗਾ, ਬਾਬਾ ਮੈਂ ਤਿੰਨ ਸਵਾਲ ਤੇਰੇ ਕੋਲ ਲੈ ਕੇ ਆਇਆ, ਤੇਰੇ ਤੋਂ ਬਿਨਾਂ ਕੋਈ ਹੱਲ ਨਹੀਂ ਕਰ ਸਕਦਾ। ਮਨਸੂਰ ਨੇ ਕਿਹਾ, ਦੱਸ। ਕਹਿੰਦਾ, ਪਹਿਲਾਂ ਮੇਰਾ ਸਵਾਲ ਹੈ ਕਿ ਦਾਨ ਦੀ ਹੱਦ ਕੀ ਹੈ, ਦੂਜਾ ਮੇਰਾ ਸਵਾਲ ਹੈ ਤਿਆਗ ਦੀ ਸੀਮਾ, ਤਿਆਗ ਦੀ ਹੱਦ ਕੀ ਹੈ, ਤੀਸਰਾ ਮੇਰਾ ਸਵਾਲ ਹੈ ਕਿ ਪ੍ਰੀਤ ਦੀ ਹੱਦ ਕੀ ਹੈ, ਪ੍ਰੇਮ ਦੀ ਸੀਮਾ ਕੀ ਹੈ। ਉੱਥੇ ਮਨਸੂਰ ਨੇ ਕਿਹਾ, ਪ੍ਰੈਕਟੀਕਲ ਜਾਂ ਸਿਰਫ ਜਬਦੀ ਸ਼ਬਦ, ਜ਼ਬਾਨ ਨਾਲ ਸ਼ਬਦੀ ਉੱਤਰ ਦਿਆਂ? ਉਹਨੇ ਕਿਹਾ, ਬਾਬਾ ਸ਼ਬਦੀ ਮੈਂ ਬਹੁਤ ਸੁਣ ਚੁੱਕਾ, ਅੱਖਰ ਬਹੁਤ ਸੁਣ ਚੁੱਕਾ, ਮੈਂ ਤੇਰੇ ਤੋਂ ਇਸ ਕਰਕੇ ਆਸ ਕਰਕੇ ਆਇਆ ਕਿ ਤੂੰ ਅਨੁਭਵੀ ਹੈ, ਤੂੰ ਆਪਣੇ ਅਨੁਭਵ ਵਿੱਚੋਂ ਇਹਦੇ ਅਰਥ ਕਰ। ਉਹਨੇ ਕਿਹਾ, ਫਿਰ ਸੁਣ। ਗੋਦੜੀ ਚ ਹੱਥ ਮਾਰਿਆ ਮਨਸੂਰ ਨੇ, ਤੇ ਅੱਧੀ ਸੁੱਕੀ ਰੋਟੀ ਲੈਣ ਦੇ। ਕਹਿੰਦਾ ਆ ਲੈ ਪਕੜ, ਪਹਿਲਾਂ ਰੋਟੀ ਖਾ ਫਿਰ ਤੇਰੇ ਉੱਤਰ ਦਿਆਂਗਾ ਮੈਂ। ਉਹ ਕਹਿੰਦਾ ਬਾਬਾ ਮੈਨੂੰ ਭੁੱਖ ਨਹੀਂ। ਉਹ ਕਹਿੰਦਾ ਤੇਰੇ ਪਹਿਲੇ ਸਵਾਲ ਦਾ ਉੱਤਰ ਦਾਨ ਦੀ ਖਾਦ ਕੀ ਹੈ, ਰੋਟੀ ਦਾ ਟੁਕੜਾ ਹੈ। ਸਵਾਲ ਕਰਨ ਵਾਲੇ ਨੇ ਰੋਟੀ ਦਾ ਟੁਕੜਾ ਮੂੰਹ ਚ ਪਾਇਆ, ਖਾ ਲਿਆ। ਕਹਿੰਦਾ ਤੈਨੂੰ ਪਤਾ ਹੈ ਕਈ ਦਿਨ ਹੋ ਗਏ ਮੈਨੂੰ ਲੋਕ ਵੱਟੇ ਮਾਰਦੇ ਪਏ ਨੇ। ਕਹਿੰਦਾ ਹਾਂ ਬਾਬਾ। ਤੈਨੂੰ ਪਤਾ ਹੈ ਮੈਨੂੰ ਰੋਟੀ ਪਾਣੀ ਕੁਛ ਨਹੀਂ ਮਿਲਿਆ। ਕਹਿੰਦਾ ਨਾ। ਕਹਿੰਦਾ ਆਹ ਮੇਰਾ ਇੱਕ ਮਿੱਤਰ ਲੁਕ ਕੇ ਮੈਨੂੰ ਆ ਚੱਪਾ ਰੋਟੀ ਦਾ ਅੱਧੀ ਰੋਟੀ ਦੇ ਗਿਆ। ਪਹਿਲਾਂ ਮਨ ਚ ਆਇਆ ਮਨਾ ਤੂੰ ਖਾ ਲੈ, ਤੇ ਫਿਰ ਕਿਹਾ ਕਮਲਿਆ ਕੱਲ ਨੂੰ ਤੂੰ ਤਨ ਛੱਡ ਜਾਣਾ, ਇਹ ਰੋਟੀ ਸਾਂਭ ਕੇ ਰੱਖ, ਕੱਲ ਜਿੰਨੇ ਜ਼ਿੰਦਗੀ ਜਿੰਨੀ ਉਹਨੂੰ ਦਹੀਂ ਉਹ 4 ਦਿਨ ਸੌਕੇ ਨਿਕਲਣਗੇ, ਉਹਨੂੰ ਤਾਕਤ ਤਾਂ ਮਿਲੇਗੀ ਨਾ, ਉਹਨੇ 4 ਦਿਨ ਜੀਣਾ। ਕਿ ਉਹ ਰੋਟੀ ਕਈ ਦਿਨਾਂ ਤੋਂ ਨਾ ਮਿਲੀ ਹੋਵੇ, ਜੇ ਅੱਧੀ ਰੋਟੀ ਮਿਲੇ ਤੇ ਉਹ ਵੀ ਕਿਸੇ ਲੋੜਵੰਦ ਨੂੰ ਦੇਖ ਕੇ ਕਹਿ ਲਓ ਭਰਾਵਾ ਰੱਬ ਤੇਰਾ ਭਲਾ ਕਰੇ, ਮੇਰੀ ਨਜ਼ਰ ਵਿੱਚ ਕਹਿੰਦਾ ਦਾਨ ਦੀ ਖਾਦ ਇਹ ਹੈ। ਉਹਨੇ ਕਿਹਾ ਗੱਲ ਦਰੁਸਤ। ਕਹਿੰਦਾ ਦੂਸਰਾ ਤੇਰਾ ਸਵਾਲ ਹੈ ਤਿਆਗ ਦੀ ਖਾਦ ਕੀ ਹੈ, ਤਿਆਗ ਕਿੱਥੋਂ ਤੱਕ ਹੋ ਸਕਦਾ। ਉਹ ਸਵਾਲ ਕਰਨ ਵਾਲਾ ਕਹਿੰਦਾ ਹਾਂ। ਕਹਿੰਦਾ ਇਹਦਾ ਉੱਤਰ ਦਿਆਂਗਾ, ਅੱਖਾਂ ਬੰਦ ਕਰ। ਸਵਾਲ ਕਰਨ ਵਾਲੇ ਨੇ ਅੱਖਾਂ ਬੰਦ ਕੀਤੀਆਂ ਤੇ ਉਹਨੇ ਬੰਦ ਕਰਨ ਤੋਂ ਪਹਿਲਾਂ ਕਹਿ ਦਿੱਤਾ ਇੰਨੇ ਵਕਤ ਵੀ ਤੂੰ ਅੱਖਾਂ ਖੋਲ ਲਈ। ਜਦੋਂ ਅੱਖਾਂ ਬੰਦ ਕਰਕੇ ਉਹਨੇ ਖੋਲੀਆਂ ਕੀ ਦੇਖਿਆ, ਮਨਸੂਰ ਦੀ ਬੋਡੀ ਸਰੀਰ ਪਿਆ ਅੰਦਰੋਂ ਨਿਕਲ ਗਿਆ, ਦੇਹ ਵਿੱਚੋਂ ਨਿਕਲ ਗਿਆ। ਵਧੇਈ ਸੀ ਨਾ, ਅਸਰੀਰੀ ਸੀ, ਸਰੀਰ ਚੋਂ ਨਿਕਲ ਜਾਂਦਾ ਸੀ। ਉਹਨੇ ਇੱਥੋਂ ਤੱਕ ਇਹਨੂੰ ਕਰਾਮਾਤਨਾ ਸਮਝੋ ਸੁੱਤੇ ਸਿਰ ਸ਼ਬਦ ਨੇ, ਜਿਸ ਕੈਦ ਖਾਨੇ ਵਿੱਚ ਸੀ ਉੱਥੇ ਕਹਿ ਦਿੱਤਾ ਸੀ ਕੈਦੀਓ ਜਾਓ ਤੁਹਾਨੂੰ ਆਜ਼ਾਦ ਕੀਤਾ। ਉਹਨੇ ਕਿਹਾ ਬਾਬਾ ਤੂੰ ਆਪ ਆਜ਼ਾਦ ਹੋ। ਉਹਨੇ ਇਸ਼ਾਰਾ ਕੀਤਾ ਤਾਲੇ ਟੁੱਟ ਗਏ, ਇਸ਼ਾਰਾ ਕੀਤਾ ਦਰਵਾਜ਼ੇ ਖੁੱਲ ਗਏ। ਉਹਨਾਂ ਕਿਹਾ ਤੂੰ ਕਿਉਂ ਨਹੀਂ ਜਾਂਦਾ। ਕਹਿਣ ਲੱਗਾ ਮੈਂ ਇਸ਼ਕ ਦੀ ਵਿਆਖਿਆ ਕਰਕੇ ਜਾਣੀ ਹੈ, ਮੁਹੱਬਤ ਕੀ ਹੈ। ਉਹਨੇ ਅੱਖਾਂ ਖੋਲੀਆਂ ਤੇ ਮਨਸੂਰ ਦਾ ਸਰੀਰ ਨਹੀਂ, ਸਰੀਰ ਹੈ ਅੰਦਰ ਆਪ ਨਹੀਂ। ਤੇ ਉਹ ਡਰ ਗਿਆ ਸਵਾਲ ਕਰਨ ਵਾਲਾ ਕਿ ਕਿਤੇ ਇਹਦੀ ਮੌਤ ਦਾ ਫਤਵਾ ਮਿਲਿਆ ਹੈ ਅੰਗ ਕੱਟਣ ਦਾ, ਸੂਲੀ ਚਾੜਨ ਦਾ, ਕਿਤੇ ਮੈਨੂੰ ਦੋਸ਼ੀ ਸਮਝ ਕੇ ਮਾਰ ਨਾ ਦੇਣ। ਉਹ ਡਰਦਾ ਦੌੜਨ ਲੱਗਾ। ਮਨਸੂਰ ਨੇ ਅੱਖਾਂ ਖੋਲ ਕੇ ਕਿਹਾ ਸਵਾਲ ਪੁੱਛਣੇ ਡਰਨਾ ਕਿਉਂ ਹੈ। ਕਹਿੰਦਾ ਇਹ ਤਿਆਗ ਦੀ ਖਾਦੀ। ਕਹਿੰਦਾ ਬਾਬਾ ਤਿਆਗ? ਕਹਿੰਦਾ ਲੋਕ ਸਰੀਰ ਨੂੰ ਪਿਆਰ ਕਰਦੇ ਨੇ, ਜੇ ਦਰਵੇਸ਼ ਚਾਹੇ ਐ ਸਰੀਰ ਦਾ ਮੋਹ ਛੁੱਟਦਾ ਨਹੀਂ, ਜੇ ਦਰਵੇਸ਼ ਚਾਹੇ ਤਿਆਗ ਕਰਨਾ ਚਾਹੇ ਆਪਣੀ ਬੋਡੀ ਨੂੰ ਇੱਕ ਖਿੰਨ ਵਿੱਚ ਤਿਆਗ ਕੇ ਇੱਕ ਪਾਸੇ ਹੋ ਜਾਂਦਾ ਹੈ, ਇਹ ਤਿਆਗ ਦੀ ਖੱਦ ਹੈ। ਉਹਨੇ ਕਿਹਾ ਸੱਚਮੁੱਚ ਤਸੱਲੀ ਹੋ ਗਈ, ਸ਼ਬਦ ਦੀ ਵਿਚਾਰ ਤੋਂ ਦੂਰ ਨਾ ਜਾਇਓ, ਜਨ ਕਰੋ ਸਿਪਾਹੀ ਸ੍ਰੇਸ਼ਟ ਪ੍ਰੀਤ ਦੇ। ਉਹਨੇ ਕਿਹਾ ਬਾਬਾ ਤੀਸਰੀ ਪ੍ਰੀਤ ਦੀ ਖੱਦ ਕੀ, ਪ੍ਰੀਤ ਦੀ ਸੀਮਾ ਕੀ? ਉਹਨੇ ਕਿਹਾ ਬੇਟਾ ਇਹਦਾ ਉੱਤਰ ਅੱਜ ਨਹੀਂ, ਤੂੰ ਅਨੁਭਵ ਚੁੱਕਿਆ ਹੈ, ਇਹਦਾ ਮੇਰਾ ਵੀ ਅਜੇ ਅਨੁਭਵ ਨਹੀਂ, ਇਹ ਕੱਲ ਨੂੰ ਆਈ ਕਤਲਗਾਹ ਵਿੱਚ ਜਿੱਥੇ ਮੈਨੂੰ ਸੂਲੀ ਚਾੜਿਆ ਜਾਣਾ ਉੱਥੇ ਉੱਤਰ ਦਿਆਂਗਾ। ਕਹਿੰਦਾ ਬਾਬਾ ਉਸ ਭੀੜ ਵਿੱਚ? ਕਹਿੰਦਾ ਤੇਰੇ ਨਾਲ ਇੰਨਾ ਵਾਅਦਾ ਕੀਤਾ ਤੇਰੇ ਤੀਜੇ ਸਵਾਲ ਦਾ ਉੱਤਰ ਉਸ ਕਤਲਗਾਹ ਚ ਦਿਆਂਗਾ, ਚੁਰਸਤੇ ਚ ਦਿਆਂਗਾ ਜਿੱਥੇ ਕਤਲ ਕੀਤਾ ਜਾਣਾ। ਸਵਾਲ ਕਰਨ ਵਾਲੇ ਨੂੰ ਰਾਤ ਨੀਂਦ ਨਹੀਂ ਪਈ, ਉਹਨੇ ਰੋਟੀ ਕਾਹਦੀ ਦਿੱਤੀ, ਇੱਧਰ ਚੰਗਿਆੜੀ ਲਾ ਦਿੱਤੀ, ਸਵੇਰੇ ਦਿਨ ਚੜਿਆ ਲੋਕਾਂ ਦੀ ਭੀੜ ਇਕੱਠੀ ਹੋਈ, ਮਨਸੂਰ ਉਹਦੇ ਟੁਕੜੇ ਕੀਤੇ ਗਏ ਤੇ ਜਦੋਂ ਟੁਕੜੇ ਕੀਤੇ ਜਾ ਰਹੇ ਸਨ ਇੱਕ ਟੁਕੜਾ ਉਸ ਸਵਾਲ ਕਰਨ ਵਾਲੇ ਦੇ ਪੈਰਾਂ ਕੋਲ ਡਿੱਗਾ ਤੇ ਟੁਕੜੇ ਵਿੱਚੋਂ ਆਵਾਜ਼ ਆਈ ਅਨਲ ਹੱਕ, ਤੇ ਨਾਲ ਕਹਿਣ ਲੱਗਾ ਉਹ ਸਵਾਲ ਕਰਨ ਵਾਲਿਆ ਦਾਨ ਦੀ ਖੱਦ ਹੈ, ਤਿਆਗ ਦੀ ਖੱਦ ਹੈ, ਪਰ ਪ੍ਰੀਤ ਦੀ ਕੋਈ ਖੱਦ ਨਹੀਂ। ਜਿਹੜਾ ਰੱਬ ਨੂੰ ਪਿਆਰ ਕਰੇ ਮਰਨ ਤੋਂ ਬਾਅਦ ਉਹਦੇ ਟੁਕੜਿਆਂ ਵਿੱਚੋਂ ਵੀ ਮਹਿਬੂਬ ਦੀ ਆਵਾਜ਼ ਆਉਂਦੀ, ਪ੍ਰੀਤ ਦੀ ਕੋਈ ਸੀਮਾ ਨਹੀਂ। ਭਗਤ ਰਵਿਦਾਸ ਕਹਿ ਰਹੇ ਨੇ ਐਸੀ ਪ੍ਰੀਤ ਬਖਸ਼ ਸਭ ਤੋਂ ਉੱਚੀ, ਕਿਉਂਕਿ ਚਰਨ ਨਾ ਛਾਡੂ, ਸਰੀਰ ਕੱਲ ਜਾਈ ਟੁਕੜੇ ਹੋ ਜਾਣ ਪਰ ਤੇਰੀ ਪ੍ਰੀਤ ਨਾ ਵਿਸਰੇ। ਉਹਨਾਂ ਦਾ ਇੱਕ ਹੋਰ ਸ਼ਬਦ ਲੈ ਲਈਏ ਕਿ ਜੋ ਤੁਮ ਗਿਰਵਰ ਤੋ ਹਮ ਮੋਰਾ, ਕੈਸਾ ਪਿਆਰ ਹੈ ਉਸ ਮਹਾਂਪੁਰਖ ਦਾ ਮੋਰ ਨੂੰ, ਪਿਆਰ ਬਦਲਾ ਨਾਲ ਹੈ ਨਾ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਤੂੰ ਪਹਾੜ ਬਣ। ਤੇ ਮੈਂ ਵੈਸੇ ਸ਼ਬਦ ਇੱਥੇ ਬੱਦਲ ਵੀ ਵਰਤਿਆ ਹੈ, ਇਹਨੂੰ ਪਹਾੜ ਨਾਲ ਤਾਂ ਤੁਲਨਾ ਦਿੱਤੀ ਜਾਂਦੀ ਹੈ ਕਿਉਂਕਿ ਪਹਾੜ ਉੱਤੇ ਵੀ ਜਦੋਂ ਮੋਰ ਬੱਦਲਾਂ ਨੂੰ ਝੁਕਿਆ ਦੇਖਦਾ ਪਹਿਲਾਂ ਉਦੋਂ ਹੀ ਪਾਉਂਦਾ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, جو تم چند تو ہم پہ ہیں چکورا، مادوے تم نہ توڑو تو ہم نہیں توڑے۔ کئی بار کئی سجن تمن کہندے آ نا کہ جے تم پاویں توڑ دے اسی نہیں توڑاں گے۔ نہیں، جدن رب توڑن تے آ جائے بندیا تیرا سب کچھ دریا ترایا رہ جانا، تو نہ توڑی مادوے تم نہ توڑو تو ہم نہیں توڑے۔ ہوں یہ ارتھ تھوڑے جے داس کھما پہلا منگ کے، کیونکہ سنیا جانا یہ کہن گے بھی ٹیکے تے اس طرح ارتھ ہے ہی نہیں، یہ کتوں کر دیتے۔ من کہندا ہے مادوے تم نہ توڑو تو ہم نہیں توڑ رہے، تم سیو توڑ کمن سنگ جو رہے۔ یہ دے ارتھے کیتے گئے تم نہ توڑو، جے تسی پریت نہ توڑو تیرا پکھ تو ہم نہیں توڑ رہے۔ یہ دا مطلب اے، یہ دے ارتھ ایوں کر لے جان، تم نہ توڑو جے تسی ساڈے پریت دی تند نو نہیں تڑکاؤ گے تو ہم نہیں تو رہے، ساڈی کی طاقت تیرے تو وکھ ہو جائیے، تو پریم دی تند پائی رکھیں سی کدی چھڈ کے جا ہی نہیں سکتے، تو نہ ساڈے نال پریت دی تند توڑ۔ مادوے تم نہ توڑو تو ہم نہیں تو رہے، تم سیو توڑ کون سنگ جو رہے، جو تم دیورا تو ہم باتی، تو دیوا تے آپا بتی، جو تم تیرت تو ہم جاتی، تسی تیرت تے میں یاتری۔ لوگ کہن گے رویداس کیسیاں گلاں کردا، کہندا مالکا ساچی پریت ہم تم سیو جوری، تم سیو جور اور سنگ توری سچا پیار تینو کرنے پے کھا۔ تن گرو ارجن صاحب او ایک دو بچن خور لے لیے، کن کتا پرکار نہ ٹوٹو پریت، میری خرو وپت جن کرو سپائی، کتا پرکار نہ ٹوٹو پریت، داس تیرے کی نرمل ریت، آ میری زندگی دی مریادا بنا دے تیرا پیار نہ ٹوٹے۔ داس تیرے کی نرمل ریت، جی پران تن تن تے پیارا، تو مینوں جند نالو پرانا نالو روپیے نالو شریر نالو سب تو ود پیارا لگنا، خومے بند خر دیون ہارا، چرن کمل سو لاگو نے، میرا تیرے چرنا نال پیار بن جائے۔ نانک کی بےنتی، یہ داس نانک دی یہ بےنتی ہے کہ تیرے نال میری پریت بن جائے۔ پھر شبد دہرا دیا اس تک نو، کہن لگے میری خرو بپت جن کرو سپاہی، چرن نہ چھاڈوں شریر کل جائے، میرا شریر سڑ جائے ختم ہو جائے۔ کل دا ارتھ ایتھے ستیا، اندر دی طاقت چلی جائے، پر میری پریت تیرے نالو نہ ٹوٹے۔ تے اے پیار ایسا ہے کہ جیوں جیوں بندہ ابھیاس کردا اے گھٹدا تھوڑا ہے۔ دیکھو باقی جتنیاں بھکھاں نے نا، وہ ایک دن ترپتی ہو جاندی ہے، اے دی ترپتی کوئی نہیں ہوندی۔ ستگرو دا ایک پوتر بچن ہوندا ہے گرو گرنتھ صاحب جی دی امرت بانی دے وچ، حضور نے فرمایا کہن لگے ایک راجا راج کردیا کدی رجیا، سچ اے جے کہ بندہ مرن دے کنارے بھی پیا ہوئے تے او دی اونی دیر تک پتر نو گدی دیندا ہی نہیں، کوئی بھی ہووے او چاہندا ہے مردے دم تک میری ہی حکومت چلے۔ راجا راج کر کے ترپت نہیں ہوندا، میہ پئی جائے تے ہووے مارو تھل، سویرے میہ پیا انج لگے گا بس جی ہن تاں ہڑ آ گیا، پین دی دیر ہے، اودو بعد بدل ہٹے پتہ ہی نہیں لگا ریت پانی کدو پی گئی۔ مارو تھل رجدا نہیں پانی نال، راجے رجدے نہیں راج نال، اگ رجدی نہیں بالن نال، تے جے کوئی سکی ٹرالی مٹی لے کے، سیدھے میں شبد اپنے ورتاں، ٹوکریاں سکیاں بھر کے کہے مٹی دیاں، اسی جی پورن چلے آ سمندر، تیری ٹوکری دی پایا کی سمندر کدی سکی مٹی نال بھرے گئے دے؟ نہیں بھرے جاندے۔ دیکھو کیسی اگزامپل دیتی، مارو می نہ ترپتے لہے نہ پوکھ، راجا راج نہ ترپتیا، سائر بھرے کے سک، نانک سچے نام کی کیتی پوچھا۔ پوچھ کہ سچے نام دی بھوک اس طرح جی اگ بالن نال نہیں رجدی، راجا راج نال نہیں رجدا، مارو تھل پانی نال نہیں رجدا، سمندر سکی مٹی نال نہیں پوریا جاندا، جنہاں نو تیرے نام دی پریت پی جائے مالکا، ساری زندگی جپ کے بھی کہندے نے جے گل نہیں بنی، جے کتے ایک ہور جنم دے دیں تے تینوں ساری زندگی پھر جپدا رہ۔ ایک پریت ایسی ہے، ان سنکوچن لئی پرکرن ہی ختم ہویا، میری خرو بپت जन करो सुपाई ते ए प्रीत अखीर तक निभ जाए। गुरु ग्रंथ साहिब दी बाणी विचों कुछ प्रमाण सन। बाबे फेरू दा एक शब्द उन्हां दी रचना विचों कह के जदो कलगी वाले दी कृपा मिल गई, सच्ची दाड़ी दा खताम मिल गया। ए इतिहास आप जान दियो, पिछले दिनी दास ने बेनती की सी उन्हूं दुराएगा नहीं। ए मसंद थापे गए सन गुरु हर राय साहिब दे वेले, लंगर दी सेवा करदे सन भाई फेरू जी, पर इन्हां दी माया कदी गुरु घर नहीं सी आई। पर जदों सब नूं पुछया गया इन्हां दा नाम बोले ना, महाराज जी ने कहा कि इन्हां दीआं बाहवां पिछे बन के मुश्कां बन के इन्हां नूं लियाया जाए। ते जीवन इन्ना उच्चा सी जिहड़े बन्नण गए उन्हां दी युरती ना पई इन्हां दीआं बाहवां पिछे बन सकन, अपने आप ही पिछे बाहवां कीतियां चल पए। आनंदपुर साहिब जदों आए ते जिथे आके रस्सी खुलनी सी खोली ते अपने दोनों हाथों नाल घुट के दाड़ी पकड़ ली। इहदा मतलब सी कि मैं गुनाह कीता है, देखन दी लोड़ नहीं मैं गुनाहगार हां, किसे गवाह दी लोड़ नहीं मैं स्वीकार ना, मेरे तो वड्डा पापी कोई नहीं। ते महाराज जी ने इको गल कही, देख वही खाता, अपने खाता वेखण वाले नूं क्या देखो इहदा खाता। उन्हें पलटे कागज, कहिंदा महाराज गुरु हर राय साहिब दे वेले दा नाम उस तो बाद तां कुछ नहीं आया। कुछ नहीं आया महाराज जी ने कहा, कहिंदे ने हां महाराज कागज इहदे बोलदे ही नहीं, इन्हें कदी भेटा गुरु कर चढ़ाई नहीं। बस इन्ने शब्द सुने बाबा फेरू रो पिया, ओदियां अखां च नीर सी, कलगी वाले दे नेत्र बंद सन। भाई वीर सिंह होना लिखिया कि नेत्र बंद सन, संगत बिल्कुल चुप बैठी है, इस बुजुर्ग दा बनेगा कि अकले खलोते ने दाढ़ी पकड़ के। ओदियां अखां चो त्रिप त्रिप करदा नीर दाड़ा भिज गया। कलगी वाले ने नेत्र खोले, इको दम सिंघासन नूं छड्या, ओदे हत दाड़ी नाल वाह करके घुट के सीने नाल ला के क्या फेरू तेरे ना कागजां तां कोई जरूरत नहीं, रहण जो इहदे कागज ना फोलो, इहदा हिसाब तां साडे सीने उत्ते लिखिया होया। उत्थे बाबे फेरू नूं पंज बख्शां दित्तियां। ओ पहली बख्श सी कि भाई फेरू तेरी सच्ची दाड़ी, दूजी बख्श सी भाई फेरू तेरी सेवा गाड़ी, तीजी बख्श सी भाई फेरू तेरी करनी सारी, चौथी बख्श सी भाई फेरू जग तुलहा पारी, ते पंजवी बख्शिश कीती भाई फेरू तेरे तो सतगुरु बलिहारी। उन्हें फिर एक गल की जड़ी अज दी मेरी, खरो विपत जन करो सुपाई, ओ सी माए नी माए मेरिया कौन कत्ते खून पूनिया। प्रेम की कर गया माए नी माए आपको पूनिया दर्द दुनियादारी, माए नी माए मेरिया कौन कत्ते खून पूनिया, सुध बिसरी मेरी मत बोरानी, प्रेतम प्रेम चनूनिया। चनूनिया समझते आप शब्द ना, झुंझनिया छोड़न लग पईआं जदों गुरु दा नां लैंदे ने, जदों सतगुरु कहिंदे ने लूं कंडे खड़े हुंदे ने, मां की करां मैनूं समझ कोई नहीं पैंदी, गुरु कहिंदी आ ते बेसुध हो जांदी। माए नी माए मेरिया कौन कत्ते खून पूनिया, सुध बिसरी मेरी मत बौरानी, प्रीतम प्रेम चनूनिया, न्यो लगा लग तो टुटदा नहीं, सौ बाजो गल्लां ऊनिया, फेरू जौंदिया न्यो विसरै नहीं, मोया पी दूनी चूनिया। जेड़ा गुरु दा प्यार है ना, ये मरण तो बाद भी दूना चौना है। रविदास भगत जी कह रहे ने, हे प्रभु मेरी एक मुसीबत टालो, रुखापन खत्म करो, मोह नू खत्म करो, जन करो सुपाई, दास नू अपना प्रेम दे दियो, ते एक कृपा कर, मैं तेरे नाल वादा कर दिता है मालक, तू तरस करी चरण ना छाडूं, शरीर कल जाई मर जाऊंगा पर तेरा दर नहीं छड़ना, तेरे चरण नहीं छड़ने, इस तुक नू चरण ना छाडूं, शरीर कल जाई इस नू, ते अखीर वालिया जिहड़ियां दो तुकां रह गईआं ने ओदी विचार आपां कल नू संपन्न करांगे। आप समूह संगत दा तह दिल तो धन्नवाद। एक अरदास करो मालक जी, जो आपां स्टेज ते कहने आ ना सच्ची गल, कि भगत रविदास दी बेनती साडी बेनती बन जाए। मालका श्रेष्ठ प्यार दे दे, इह जी मुहब्बत तेरे नाल बन जाए, ਕਿਸੇ ਦੂਜੇ ਨੂੰ ਮੁਹੱਬਤ ਵਿੱਚ ਲਿਆਉਣ ਦਾ ਕਦੀ ਖਿਆਲ ਹੀ ਨਾ ਆਵੇ। ਦੂਜੇ ਦਾ ਮਤਲਬ ਤੇਰੀ ਥਾਂ ਕੋਈ ਹੋਰ ਨਾ ਆਵੇ, ਸਾਰੀਆਂ ਥਾਵਾਂ ਤੇ ਤੂੰ ਦੱਸੇ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਆਓ ਸਾਧ ਸੰਗਤ ਜੀ, ਵਕਤ ਭਾਵੇਂ ਅੱਜ ਮੈਂ ਦੋ ਕੁ ਦਿਨ, ਕੱਲ ਦੀ ਵੀ ਪਹਿਲੇ ਖਿਮਾ ਮੰਗ ਲੈਣਾ ਵਾ ਮੈਂ, ਵੀ ਟਾਈਮ ਮੈਂ 5-7 ਮਿੰਟ ਵੱਧ ਲੈਣਾ। ਕੱਲ ਨੂੰ ਅਖੀਰਲਾ ਦੀਵਾਨ ਹੈ ਇਸ ਫੇਰੀ ਦਾ, ਇਹ ਤੁਸੀਂ ਕਿਰਪਾ ਕਰਿਓ, ਤਰਸ ਕਰਿਓ, ਕਰੋ ਬਖਸ਼ਿਸ਼ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, 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 ਵਾਹੇ ਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਵਿਚਾਰ ਕਰਦਿਆਂ ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਅਣਜਾਣ ਬੱਚਾ ਸਮਝ ਕੇ ਖਿਮਾ ਕਰਦਿਆਂ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕੁਲੀ ਮਹਲਾ ਤੀਜਾ।